ਕੁੜੀਆਂ ਨੂੰ ਤੁਸੀਂ ਗੈਰ ਕੀ ਕਰਨਾ ਚਲੋ ਇੱਥੇ ਹਟਾ ਜੋ ਮਾਰੂ ਥੱਪੜ ਤੁਹਾਡੇ ਪੈਰ ਥੱਲੇ ਆ ਜਾਏਗਾ ਪਹਿਲੀ ਬੜਾ ਕਰੋ ਸਾਡੇ ਬਹੁਤ ਕਰਦੇ ਨਿਆਣੇ ਗੈਰ ਭਾਜਦੇ ਨੇ
ਗਜਾਨ ਅਮਰੂਦ ਗਣਾ ਦੀ ਸੇਵੀ ਤਮ ਕਪਿਤ ਜੰਬੂ ਫਲ ਚਾਰ ਬਖਸ਼ਣ ਉਮਾ ਸੁਤਮ ਸੋਕ ਬਿਨਾਸ਼ ਕਾਰ ਕਮ ਨਮਾ ਵਿਘਨੇਸ਼ਵਰ ਕਾ ਹਰ ਪੰਕਜਮ ਵਿਘਨੇਸ਼ਵਰਾਯ ਵਰਦਾਯ ਸੁਰਪ੍ਰਿਯਾਯ ਲੰਬੋਧਰਾਯ ਸਕਲਹਾਯ ਚ ਜਗਤੀਤਾਯ ਨਾਗਾਨਾਯ ਸੁਰਤਿ ਯੱਗ ਵਿਭੂਸ਼ਿਤਾਯ ਗੌਰੀ ਸੁਤਾਯ ਗਣਨਾਥ ਨਮੋ ਨਮਸਤੇ। ਹਾਂਜੀ ਪਰ 35ਵਾਂ
ਸਲੋਕ ਹੋ ਗਿਆ ਜੀ।
ਅੱਛਾ
ਉਹਦੇ ਜਿਹੜਾ ਅਗਲਾ ਪਹਿਲਾ ਜੋ ਵੀ ਹੋਗਾ ਇੱਕ ਲਾਈਨ ਜੀ ਅਬ ਆਵਰਣ ਕਾ ਸਰੂਪ।
ਅੱਛਾ ਅਬ ਆਵਰਣ ਕਾ ਸਰੂਪ ਔਰ ਉਸਕਾ ਕਾਰਯ ਦਿਖਾਤੇ ਹੈ, ਠੀਕ ਹੈ ਜੀ। ਅਬ ਆਵਰਣ ਕਿਹਨੂੰ ਕਹਿੰਦੇ ਆ ਤੇ ਆਵਰਣ ਪਹਿਲਾਂ ਦੋ ਗੱਲਾਂ ਦੱਸਦੀਆਂ ਨੇ, ਆਵਰਣ ਦਾ ਸਰੂਪ ਔਰ ਆਵਰਣ ਦਾ ਕਾਰਯ। ਆਵਰਣ ਕਿਹਨੂੰ ਕਹਿੰਦੇ ਆ, ਆਵਰਣ ਕਿੱਦਾਂ ਦਾ ਹੁੰਦਾ ਹੈ, ਤੇ ਆਵਰਣ ਕੀ ਕੰਮ ਕਰਦਾ ਇਹ ਦੱਸਣਗੇ ਹੁਣ, ਠੀਕ ਹੈ ਜੀ। ਜੇ ਆਪਾਂ ਪਾਠ 8 ਵਜੇ ਕਰ ਦਈਏ ਨਾ ਤੇ ਜਈ ਫਿਰ 8 ਵਜੇ ਤੋਂ ਵੀ 1 ਮਿੰਟ ਲੇਟ ਆਊਗਾ। ਕਿਉਂ ਪ੍ਰਧਾਨ ਜੀ ਸੂਰਜ ਨੂੰ ਦੇਖ ਕੇ ਨਾ ਪਾਸ ਘੜੀਆਂ ਵੀ ਹੈਗੀਆਂ ਨਾ। ਚਲੋ ਅਮਾਰ ਗੇਣਾ ਵਿਚਾਰਿਆ ਨਾਸਤੀ ਨੂੰ ਭਾਤੀ ਚੇਤਯ ਸਉ ਵਿਪਰੀਤ ਵਿਵਹਾਰਿਤੀ ਰਾਵ੍ਰਿਤੇ ਕਾਰਯ ਮਿਤਿਸ਼ਤੀ। ਅਬ ਆਵਰਣ ਕਾ ਸਰੂਪ ਔਰ ਉਸਕਾ ਕਾਰਯ ਦਿਖਾਉਣ ਲੱਗੇ ਹੈ ਜਈ ਸਾਹਿਬ। 36 ਨੰਬਰ ਸਲੋਕ, ਠੀਕ ਹੈ ਜੀ। ਅਬ ਕੀ ਕਹਿ ਰਿਹਾ, ਅਮਾਰ ਗੇਣਾ, ਅਮਾਰਗ ਦੇਖੋ ਅਮਾਰਗ ਦਾ ਕੀ ਅਰਥ ਹੁੰਦਾ, ਹਾਂ ਇੱਕ ਤਾਂ ਮਾਰਗ ਰਾਸਤਾ, ਅਮਾਰਗ ਬਸ ਉਹੀ ਹੈ। ਅਮਾਰਗ ਮਾਨੇ ਸ਼ਾਸਤਰ ਉਕਤ ਪ੍ਰਕਾਰ ਕਾ ਉਲੰਘਣ ਕਰਕੇ ਕੇਵਲ ਤਰਕ ਸੇ, ਸ਼ਾਸਤਰ ਜੋ ਕਹਿ ਰਿਹਾ ਉਹ ਨਹੀਂ, ਉਹਦੇ ਤੋਂ ਉਲਟਾ ਅਮਾਰਗ ਹੋ ਗਿਆ। ਉਹ ਤਰਕ ਸੇ ਆਪਣੀ ਬੁੱਧੀ ਸੇ ਵਿਚਾਰਿਆ, ਵਿਚਾਰ ਕਰਨੇ ਕੇ ਅਥ ਅਨੰਤਰ ਨਾਸਤੀ ਕੁਟਸਥ ਨਹੀਂ ਹੈ ਔਰ ਨਾ ਨੋ ਭਾਤੀ ਚਾ ਔਰ ਭਾਸਤਾ ਵੀ ਨਹੀਂ ਹੈ। ਕਹਿੰਦਾ ਇਹ ਜੋ ਕਰਦਾ ਹੈ ਨਾ ਕਿ ਵੀ ਸ਼ਾਸਤਰ ਦਾ ਸੰਸਕਾਰ ਨਹੀਂ ਹੈ, ਸ਼ਾਸਤਰ ਦੇ ਉਲਟ ਜੋ ਵਿਚਾਰ ਕਰਕੇ ਤੇ ਕੀ ਕਰੇਗਾ, ਕਹੇਗਾ ਭਗਵਾਨ ਹੁੰਦਾ ਤੇ ਕਿਤੇ ਦਿਖਾਈ ਨਾ ਦਿੰਦਾ। ਤੁਸੀਂ ਕਹਿੰਦੇ ਭਗਵਾਨ ਨੇ ਸ੍ਰਿਸ਼ਟੀ ਬਣਾਈ ਆ, ਸਾਰੀ ਸ੍ਰਿਸ਼ਟੀ ਦਿਖਾਈ ਦੇਣ ਡਈ ਆ, ਭਗਵਾਨ ਹੁੰਦਾ ਤੇ ਦਿਖਾਈ ਨਾ ਦਿੰਦਾ, ਇਹ ਉਹਦੀ ਤਰਕ ਹੈ। ਕਿਹਦੀ, ਅਮਾਰਗ, ਜੋ ਅਮਾਰਗ ਵਾਲੇ ਦੀ, ਜਿਹੜਾ ਮਾਰਗ ਤੇ ਸ਼ਾਸਤਰ ਦੇ ਉਲਟ ਚੱਲ ਰਿਹਾ। ਇਸ ਪ੍ਰਕਾਰ ਕਾ ਅਸਵਪ੍ਰੀਤ ਵਿਵ੍ਰਿਤੀ ਜਹ ਵਿਪਰੀਤ ਵਿਵਹਾਰ ਅਵ੍ਰਿਤੇ ਆਵਰਣ ਕਾ ਕਾਰਯ ਇੱਛੇਤੇ। ਇਹ ਆਵਰਣ ਕਾ ਕਾਰਯ ਹੋ ਗਿਆ, ਕਾਰਯ ਇਸ਼ਟ ਹੈ ਕਿਹਾ ਜਾਂਦਾ ਹੈ, ਠੀਕ ਹੈ ਜੀ। ਆਵਰਣ ਕਾ ਕਾਰਯ ਕੀ ਹੈ, ਵੀ ਜੇ ਭਗਵਾਨ ਹੁੰਦਾ ਦਿਖਾਈ ਨਾ ਦਿੰਦਾ, ਠੀਕ ਹੈ ਜੀ। ਅਬ ਅਗਰਮ ਸਲੋਕ ਸੇ ਵਿਕਸ਼ੇਪ ਕਾ ਸਰੂਪ ਉਸਕਾ ਕਾਰਯ ਦਿਖਾਤੇ ਹੈ। ਦੇਹ ਦ੍ਵਯ ਚਿਦਾ ਭਾਸ ਰੂਪ ਵਿਕਸ਼ੇਪ ਈਰਿਤਾ ਕਾਰਯਤਵਾਦਿਆਖਿਲ ਸ਼ੋਕ ਸੰਸਾਰ ਖਿਓ ਅਸਿਆ ਬੰਧਕ। ਦੇਹ ਦਯੋ ਚਿਦਾ ਭਾਸ ਰੂਪ, ਦੇਹ ਦ੍ਵਯ, ਦ੍ਵਯ ਮਨੇ ਦੋ, ਨਹੀਂ ਦੋ ਦੇਹ, ਦੇਹ ਨੀ, ਦੇਹ ਦ੍ਵਯ ਚਿਦਾ ਭਾਸਾ ਰੂਪ, ਸਥੂਲ ਸੂਕਸ਼ਮ ਦੋਨੋ ਸਰੀਰ ਸਹਿਤ ਚਿਦਾਭਾਸ ਹੀ ਵਿਕਸ਼ੇਪ ਈਰਿਤਾ ਵਿਕਸ਼ੇਪ ਕਿਹਾ ਗਿਆ ਹੈ। ਆਂਦਾ ਇਹ ਵਿਕਸ਼ੇਪ ਹੈ ਕਿਹੜਾ, ਸਥੂਲ ਸੂਕਸ਼ਮ ਸਰੀਰ ਔਰ ਚਿਦਾਭਾਸ, ਇਹ ਵਿਕਸ਼ੇਪ ਹੈ। ਆਵਰਣ ਮੈਨੇ ਪੜਦਾ ਹੁੰਦਾ, ਵਿਕਸ਼ੇਪ ਮੈਨੇ ਚੰਚਲਤਾ। ਬੰਦ ਕਹਾ, ਬੰਧਨ ਕਾ ਹੇਤੂ ਹੈ ਇਹ ਜਿਹੜਾ ਵਿਕਸ਼ੇਪ ਹੈ, ਇਹੀ ਬੰਧਨ ਕਾ ਹੇਤੂ ਹੈ। ਅੱਛਾ ਤੁਸੀਂ ਮੈਨੂੰ ਇਹ ਦੱਸੋ, ਜਿਹੜੇ ਹੁਣ ਪ੍ਰਤੱਖ ਪ੍ਰਮਾਣਵਾਦੀ ਹੈ ਪ੍ਰਧਾਨ ਜੀ, ਉਹ ਕਹਿੰਦੇ ਆ ਵੀ ਭਗਵਾਨ ਹੁੰਦਾ ਤੇ ਦਿਖਾਈ ਨਾ ਦਿੰਦਾ, ठीक है, ਉਹਨੂੰ ਇਹ ਵੀ ਪੁੱਛਣਾ ਚਾਹੀਏ ਵੀ ਜੇ ਤੁਸੀਂ ਬੰਧਨ ਜੇ ਤੁਸੀਂ ਬੰਧਨ ਵਿੱਚ ਕਿ ਮੁਕਤ ਵਿੱਚ ਜੇ, ਕਿਹੜਾ ਸਰੂਪ ਤੁਹਾਡਾ, ਤੁਸੀਂ ਮੁਕਤ ਜੇ ਜਾਂ ਵਧੇ ਹੋਏ ਜੇ, ਤੇ ਜੇ ਕੋਈ ਵਧੇ ਹੋਏ ਹੈ ਤਾਂ ਕੋਈ ਦਿਖਾ ਹੱਥ ਫਿਰ ਕਿੱਥੇ ਤੇਰੇ ਵਧੇ ਆ, ਬੰਧਨ ਕੋਈ ਦਿਖਾਈ ਦਿੰਦਾ, ਜੇ ਤੈਨੂੰ ਤੇਰਾ ਆਪਣਾ ਬੰਧਨ ਤੈਨੂੰ ਨਹੀਂ ਦਿਖਾਈ ਦਿੰਦਾ ਤਾਂ ਭਗਵਾਨ ਤੈਨੂੰ ਕਿੱਥੋਂ ਦਿਖਾਈ ਦੇ ਦੂਗਾ, ਹੈ ਜੋ ਕੋਈ ਮੁਕਤ ਆ ਤੇ ਦੱਸ ਤੂੰ ਕਿੱਦਾਂ ਮੁਕਤ, ਹੈਂ ਮੁਕਤ ਤੇ ਐਸਾ ਸਰੂਪ ਹੁੰਦਾ ਮੁਕਤੀ ਦਾ ਉਹ ਤੇਰੇ 'ਚ ਹੈ, ਠੀਕ ਹੈ ਨਾ, ਪ੍ਰਤੱਖ ਪ੍ਰਮਾਣ ਤਾਂ ਇਹੀ ਹੈ ਨਾ। ਸੰਸਾਰ ਰੱਖਿਆ ਸੰਸਾਰ ਨਾਮ ਵਾਲਾ ਕਰਤਿਤਵਾਦਿ ਖਲਾ ਕਰਤਾਪਣਾ ਭੋਗਤਾਪਣਾ ਆਦਿ ਸੰਪੂਰਨ ਸ਼ੋਕਾ ਸ਼ੋਕ ਕਾ ਹੇਤੂ ਹੋਣੇ ਸੇ ਸ਼ੋਕ ਅਸਿਆ ਕਾਰਿਅਮ ਇਸ ਚਿਦਾਭਾਸ ਕਾ ਕਾਰੀ ਹੈ। ਇਹ ਚਿਦਾਭਾਸ ਕਾ ਕਾਰੀ ਕੀ ਹੋ ਗਿਆ, ਸ਼ੋਕ, ਸ਼ੋਕ ਮੈਨੇ ਫਿਕਰ ਜਿਹਨੂੰ ਕਹਿੰਦੇ ਪੰਜਾਬੀ ਚ, ਚਿੰਤਾ ਕਰਨੀ, ਹਾਂ ਚਿੰਤਾ ਕਰਨੀ ਉਹਨੂੰ ਕਹਿੰਦੇ ਸ਼ੋਕ। ਤੇ ਜਦੋਂ ਚਿੰਤਾ ਬੰਦਾ ਕਦੋਂ ਕਰੂਗਾ, ਜਦੋਂ ਜੀਵ ਬਣ ਜਾਏਗਾ, ਜਿਹੜਾ ਜਦੋਂ ਜੀਵ ਬਣੇਗਾ ਉਦੋਂ ਹੀ ਚਿੰਤਨ ਚਿੰਤਾ ਕਰੂਗਾ, ਜੀਵ ਬਣ ਗਿਆ ਚਿੰਤਾ ਸ਼ੁਰੂ ਹੋ ਗਈ। ਤੇ ਜੀਵ ਬਣੂ ਕਦੋਂ, ਜਦੋਂ ਚਿਦਾਭਾਸ ਦੇ ਨਾਲ ਸੰਬੰਧ ਬਣਾ ਲਿਆ ਉਸਨੇ, ਫਿਰ ਕੋਈ ਚਿੰਤਾ ਹੀ ਨਹੀਂ ਹੈ, ਚਿਦਾਭਾਸ ਵੀ ਨਹੀਂ ਹੈ। ਦੇਖ ਲੈ ਚਿਦਾਭਾਸ ਕੀ ਸਾਤ ਅਵਸਥਾ ਹੈ, ਜਹ ਜੋ ਪੂਰਵ ਕਿਹਾ ਗਿਆ ਸੋ ਨਹੀਂ ਬਣ ਸਕਦਾ। ਆਸ਼ੰਕਾਵਾਦੀ ਬੋਲ ਰਿਹਾ, ਠੀਕ ਹੈ ਜੀ, ਸ਼ੰਕਾਵਾਦੀ ਬੋਲ ਰਿਹਾ ਵੀ ਤੁਸੀਂ ਕਹਿ ਰਹੇ ਸੀ ਪਿਛਲਾ ਪਹਿਲਾਂ ਕੱਲ ਦੱਸਿਆ ਸੀ ਵੀ ਚਿਦਾਭਾਸ ਜਿਹੜੀਆਂ ਉਹਦੀਆਂ ਸੱਤ ਅਵਸਥਾ ਹੈ, ਠੀਕ ਹੈ, ਕਹਿੰਦਾ ਉਹ ਨਹੀਂ ਬਣ ਸਕਦੀਆਂ ਕਿਉਂਕਿ ਅਗਿਆਨ ਆਵਰਣ ਦੋਨੋਂ ਵਿਕਸ਼ੇਪ ਰੂਪ ਚਿਦਾਭਾਸ ਕੀ ਉਤਪਤੀ ਸੇ ਪਹਿਲੇ ਵਿਦਿਮਾਨ ਹੈ। ਇਸ ਪ੍ਰਕਾਰ ਆਸ਼ੰਕਾ ਕਰਕੇ ਉੱਤਰ ਕਹਿੰਦੇ ਹਨ। ਕੀ ਸ਼ੰਕਾ ਕੀਤੀ ਉਹਨੇ, ਉਹ ਨਹੀਂ ਬਣ ਸਕਦੀਆਂ, ਕਿਉਂ ਨਹੀਂ ਬਣ ਸਕਦੀਆਂ, ਕਿਉਂਕਿ
ਆਭਾਸ ਦੀ ਉਤਪਤੀ ਤੋਂ ਪਹਿਲਾਂ,
ਹਾਂ
ਆਵਰਣ ਵੀ ਹੈ ਅਗਿਆਨ ਵੀ ਹੈ,
ਅਵਿਕਸ਼ੇਪ ਵਿਕਸ਼ੇਪ ਵੀ ਹੈ।
ਜੇ ਅਗਿਆਨ ਹੋਇਆ ਪਹਿਲਾਂ ਤਾਂ ਚਿਦਾਭਾਸ ਬਣਿਆ,
ਹਾਂ
ਸ਼ੰਕਾ ਤਾਂ ਉਹਦੀ ਵੀ ਸਹੀ ਹੈ, ਪਰ ਇਹਦਾ ਸਮਾਧਾਨ ਤਾਂ ਨਿਕਲ ਪੈਣਾ, ਪਰ ਸਾਡੇ ਵਰਗੇ ਨੇ ਥੋੜੀ ਸੋਚਣੀ, ਸਾਡੇ ਤਾਂ ਸੋਚਣੀ ਹੈ ਵੀ ਚਿਦਾਭਾਸ ਤਾਂ ਬਣਿਆ
ਜਦੋਂ ਅਗਿਆਨ ਹੋਇਆ,
ਜਦੋਂ ਅਗਿਆਨ ਹੋਇਆ ਫਿਰ ਆਵਰਣ ਹੋ ਗਿਆ, ਫਿਰ ਢਕਿਆ ਗਿਆ ਉਹਦਾ,
ਫਿਰ ਵਿਕਸ਼ੇਪ ਹੋਇਆ, ਠੀਕ ਹੈ ਨਾ, ਇਹ ਨਹੀਂ ਬਣ ਸਕਦੇ। ਅਬ ਇਹ ਸ਼ੰਕਾ ਕਾ ਉੱਤਰ ਕਹਿਤੇ ਹੈ, ਅਗਿਆਨ ਮਾ ਵ੍ਰਿਤਿ ਚੇਤੋ ਵਿਕਸ਼ੇਪਾਤ ਪ੍ਰਾਕ ਪ੍ਰਸਿੱਧਤਃ ਜਦਿਆਪਿਆ ਜਥਾਪਿਆਵਸਥੇ ਤੇ ਵਿਕਸ਼ੇਪਸਯ ਚੈਵ ਨਾਤਮਨਾ। ਅਗਿਆਨ ਅਵ੍ਰਿਤਿ ਚ ਅਗਿਆਨ ਔਰ ਆਵਰਣ ਇਤੇ ਯਦਿਪਿ ਜਹ ਦੋਨੋਂ ਅਵਸਥਾਏ ਯਦਿਪਿ ਵਿਕਸ਼ੇਪਿਤਾ ਵਿਕਸ਼ੇਪਾਤ ਪ੍ਰਾਕ ਸਿੱਧਤਃ ਵਿਕਸ਼ੇਪ ਸੇ ਪਹਿਲੇ, ਪ੍ਰਾਕ ਮਣੇ ਦੋ ਪ੍ਰਕਾਰ ਦਾ ਨਾ ਪ੍ਰਾਕ ਔਰ ਕੀ ਪ੍ਰਤਿਕ, ਦੋ ਸ਼ਬਦ ਆਏ ਨਾ ਕਈ ਵਾਰ ਪ੍ਰਾਕ ਔਰ ਪ੍ਰਤਿਕ, ਪ੍ਰਤਿਕ ਮਣੇ ਪ੍ਰਤਿਕ ਆਤਮਾ ਅੰਤਰਾਤਮਾ, ਪ੍ਰਤਿਕ ਆਤਮਾ ਪ੍ਰਤਿਕ ਮਣੇ ਅੰਤਰ, ਪ੍ਰਾਕ ਮਣੇ ਬਾਹਰ, ਹਾਂ ਪ੍ਰਾਕ ਮਣੇ ਪਹਿਲੇ, ਠੀਕ ਹੈ ਜੀ। ਵਿਕਸ਼ੇਪਾਤ ਪ੍ਰਾਕ ਪ੍ਰਸਿੱਧਤਾ ਵਿਕਸ਼ੇਪ ਸੇ ਪਹਿਲੇ ਸਿੱਧ ਸਥਿਤ ਹੈ, ਇਹ ਵੀ ਮੰਨ ਗਿਆ ਉਹ ਸ਼ੰਕਾਵਾਦੀ ਦੀ। ਇਹ ਜਿਹੜੀ ਸ਼ੰਕਾ ਕੀਤੀ ਸੀ ਕਿਹੜੀ ਕੀਤੀ ਸੀ ਉਹਨੇ, ਵੀ ਚਿਦਾਭਾਸ ਦੀ ਉਤਪਤੀ ਤੋਂ ਪਹਿਲਾਂ ਅਗਿਆਨ ਵੀ ਸੀ, ਆਵਰਣ ਵੀ ਸੀ, ਵਿਕਸ਼ੇਪ ਵੀ ਸੀ, ਕਹਿੰਦਾ ਹਾਂ ਇਹ ਤਾਂ ਕਿਸੇ ਦੀ ਗੱਲ ਮੰਨਦੇ ਆਪਾਂ, ਠੀਕ ਹੈ। ਤਥਾਪੀ ਤੇ ਤਥਾਪੀ ਮੈਂ ਫਿਰ ਵੀ ਵੇ ਦੋਨੋਂ ਅਵਸਥੇ ਅਵਸਥਾਏ ਅਗਿਆਨ ਔਰ ਆਵਰਣ ਵਿਕਸ਼ੇਪਸਿਆ ਏਵ ਵਿਕਸ਼ੇਪ ਰੂਪ ਚਿਦਾਭਾਸ ਕੀ ਹੀ ਹੈ। ਕਹਿੰਦਾ ਇਹ ਜਿਹੜਾ ਆਵਰਣ ਹੈ ਔਰ ਵਿਕਸ਼ੇਪ ਹੈ ਤੁਹਾਨੂੰ ਪਹਿਲਾਂ ਦੱਸ ਕੇ, ਇਹ ਚਿਦਾਭਾਸ ਦੀਆਂ ਅਵਸਥਾ ਆਤਮਾ ਦੀਆਂ ਨਹੀਂ, ਚਾਹੇ ਪਹਿਲਾਂ ਹੋਏ ਚਾਹੇ ਮਗਰੋਂ ਹੋਏ।
ਚਿਦਾਭਾਸ ਜਦੋਂ ਬਣੇ ਪਹਿਲਾਂ ਕਰੋ
ਕਰੋ ਕਿ ਜਿੰਨਾ ਚਿਰ ਸ਼ੰਕਾ ਨਹੀਂ ਕਰੋਗੇ ਤੇ ਸਮਾਧਾਨ ਕੈਸੇ ਹੋਏਗਾ?
ਜਦੋਂ ਇੱਕ ਚੀਜ਼ ਪੈਦਾ ਹੀ ਹੋਈ,
ਹਾਂ,
ਫਿਰ ਉਦੋਂ ਪਹਿਲਾਂ ਉਹਦੀ ਅਵਸਥਾ ਕਿਵੇਂ ਬਣ
ਗਈ? ਇਹੀ ਤੇ ਗੱਲ ਆ, ਇਹੀ ਤੇ ਗੱਲ ਆ। ਅੰਤਾਕਰਨ ਪਹਿਲਾਂ ਸੀ ਕਿ ਨਹੀਂ ਸੀ?
ਅੰਤਾਕਰਨ ਤਾਂ
ਪਹਿਲਾਂ ਸੀ ਨਾ, ਜਦੋਂ ਜੀਵ ਬਣ ਗਿਆ ਉਦੋਂ ਹੀ ਅੰਤਾਕਰਨ ਵੀ ਬਣ ਗਿਆ, ਠੀਕ ਹੈ। ਤੇ ਉਹ ਚਿਦਾ ਉਹ ਜਿਹੜਾ ਬ੍ਰਹਮ ਦਾ ਚਿਦਾ ਬਿੰਬ ਪੈ ਰਿਹਾ
ਅੰਤਾਕਰਨ
ਪਹਿਲਾਂ ਬਣਿਆ, ਚੇਤਨ ਦਾ ਪ੍ਰਤੀਬਿੰਬ, ਠੀਕ ਹੈ। ਤੇ ਚੇਤਨ ਦੇ ਪ੍ਰਤੀਬਿੰਬ ਤੋਂ ਕੀ ਬਣ ਗਿਆ? ਜੀਵ। ਤੇ ਬਸ ਚਿਦਾਭਾਸ ਬਣ ਗਿਆ, ਸਭ ਕੁਛ ਉਦੋਂ ਹੀ ਆ ਗਿਆ। ਸਭ ਕੁਛ ਬਸ ਯੁਗਪਤ ਆਤਮਾ ਨਾ, ਕੁਟਸਥ ਆਤਮਾ ਕੀ ਨਹੀਂ, ਦੇਖ ਲੋ ਕਹਿੰਦਾ ਜਿਹੜਾ ਵਿਕਸ਼ੇਪ ਰੂਪ ਚਿਦਾਭਾਸ ਕੀ ਹੈ, ਕਿਹੜੀਆਂ ਇਹ ਅਵਸਥਾ ਆਵਰਣ ਔਰ ਅਗਿਆਨ, ਕਹਿੰਦਾ ਇਹ ਚਿਦਾਭਾਸ ਕੀ ਹੈ ਆਤਮਾ ਕੀ ਨਹੀਂ। ਆਤਮਾ ਨਾ ਕੁਟਸਥ ਆਤਮਾ ਕੀ ਨਹੀਂ, ਕਿਉਂਕਿ ਕੁਟਸਥ ਆਤਮਾ ਅਸੰਗ ਹੋਣੇ ਕੇ ਕਾਰਨ ਉਸਕੀ ਅਵਸਥਾ ਸੰਭਵ ਨਹੀਂ। ਕੁਟਸਥ ਆਤਮਾ ਜੋ ਹੈ ਉਹ ਤਾਂ ਅਸੰਗ ਹੈ ਬਈ। ਹੁਣ ਸੂਰਜ ਦੇ ਸਾਹਮਣੇ, ਧੁੱਪ ਦੇ ਸਾਹਮਣੇ, ਦਿਨ ਵਿੱਚ ਜਾਂ ਲਾਈਟ ਦੇ ਬਲਬ ਜਲਾ ਕੇ ਕੋਈ ਤਾਸ਼ ਖੇਲ ਰਿਹਾ ਹੈ, ਠੀਕ ਹੈ, ਕੋਈ ਪਾਠ ਕਰ ਰਿਹਾ ਹੈ, ਕੋਈ ਦਾਰੂ ਪੀ ਰਿਹਾ ਹੈ, ਕੋਈ ਆਪਣਾ ਭਜਨ ਚ ਲੱਗਾ, ਕੋਈ ਵਿਦਾਂਤ ਚਿੰਤਨ ਕਰ ਰਿਹਾ ਹੈ, ਉਹ ਤਾਂ ਬਲਬ ਨੂੰ ਕੀ ਦੋਸ਼ ਲੱਗੇਗਾ? ਪ੍ਰਕਾਸ਼ ਸਾਰਿਆਂ ਨੂੰ ਬਰਾਬਰ ਆ ਰਿਹਾ ਤੇ ਬਲਬ ਦਾ ਕੀ ਦੋਸ਼ ਆ? ਉਹ ਕਰਨ ਵਾਲੇ ਦਾ ਦੋਸ਼ ਆ ਬਈ, ਜੈਸਾ ਜੈਸਾ ਕਰ ਰਿਹਾ ਐਸਾ ਸਾਨੂੰ ਫਲ ਮਿਲਦਾ ਜਾਏਗਾ। ਆਪਾਂ ਕਹਿੰਦੇ ਭਗਵਾਨ ਦਾ ਦੋਸ਼, ਭਗਵਾਨ ਦਾ ਕੋਈ ਦੋਸ਼ ਨਹੀਂ ਹੈ। ਨਾ ਦੱਸਿਆ ਕਿਤੇ ਚਿਤ ਪਾਪਮ, ਨਾ ਚੈਵ ਸੁਕ੍ਰਿਤ ਵਿਭੂ ਅਗਿਆਨੇ ਨਾ ਬ੍ਰਿਤਮ ਗਿਆਨਮ ਤੇ ਨਾ ਮੋਹਿੰਤੀ ਜੰਤਵਾ। ਇਹ ਜੰਤੂ ਜਿਹੜੇ ਹੈ, ਜੀਵ ਜਿਹੜੇ ਹੈ, ਇਹ ਅਗਿਆਨ ਕੇ ਦੁਆਰਾ ਮੋਹਿਤ ਹੋ ਰਹੇ ਆ। ਮੈਂ ਕਿਸੇ ਦਾ ਪਾਪ ਨਹੀਂ ਲੇਤਾ, ਨਾ ਮੈਂ ਕਿਸੇ ਦਾ ਪੁੰਨ ਲੈਂਦਾ, ਭਗਵਾਨ ਕਹਿ ਰਿਹਾ। ਨਾ ਦੱਤਿਆ ਕਸਿਆ ਚਿਤ ਪਾਪਮ, ਨਾ ਚੈਵ ਸੁਕ੍ਰਿਤ ਵਿਭੂ, ਸੁਕ੍ਰਿਤ ਮੈਂ ਪੁੰਨ ਕਰਮ। ਇਹ ਤਾਂ ਅਗਿਆਨ ਦੇ ਵਿੱਚ ਸਾਰੇ ਮੋਹਿਤ ਹੋ ਰਹੇ ਆ। ਹੁਣ ਇਹਨੂੰ ਕੀ ਲੱਗਾ ਬਲਬ ਨੂੰ? ਜੋ ਮਰਜ਼ੀ ਕਰੋ, ਇੱਥੇ ਉਹਨੇ ਪ੍ਰਕਾਸ਼ ਦੇਣਾ, ਇਹੀ ਹਾਲ ਆਤਮਾ ਦਾ, ਉਹਨੇ ਪ੍ਰਕਾਸ਼ ਦੇਣਾ ਹੈ, ਉਹਦੇ ਉਹਦੇ ਪ੍ਰਕਾਸ਼ ਦੇ ਵਿੱਚ ਤੁਸੀਂ ਜੋ ਕਰਨਾ ਕਰੀਏ, ਮਾੜਾ ਕਰੋ। ਬਸ ਆਤਮਾ ਦਾ ਉਹਦੇ ਨਾਲ ਤੁਸੀਂ ਮਾੜਾ ਕਰ ਰਹੇ ਜੇ, ਚੰਗਾ ਕਰ ਰਹੇ ਜੇ, ਆਤਮਾ ਦਾ ਉਹਦੇ ਨਾਲ ਸੰਬੰਧ ਨਹੀਂ। ਕਿਉਂ? ਅਸੰਗ, ਅਸੰਗ ਹੈ। ਦਿਨ ਚੜਿਆ ਹੈ, ਸੂਰਜ ਦੀ ਧੁੱਪ, ਬੜੇ ਬੜੇ ਸੁੰਦਰ ਪਕਵਾਨ ਧੁੱਪ ਬਾਹਰ ਰੱਖੇ ਤੇ ਉੱਥੇ ਵੀ ਪੈ ਰਿਹਾ। ਉਹ ਬੜੇ ਬੜੇ ਸੁੰਦਰ ਸੁੰਦਰ ਕੱਪੜੇ ਰੱਖੇ ਆ, ਉੱਥੇ ਵੀ ਪੈ ਰਿਹਾ। ਉਹ ਗੰਦਗੀ ਹੈ, ਉੱਥੇ ਵੀ ਪੈ ਰਿਹਾ। ਚਿੱਕੜ ਦੇ ਵਿੱਚੋਂ ਵੀ ਉਹ ਪਾਣੀ ਖਿੱਚ ਰਿਹਾ ਹੈ, ਗੰਦਾ ਪਾਣੀ ਚਿੱਕੜ ਚੋਂ ਵੀ ਖਿੱਚ ਰਿਹਾ ਨਾ, ਸੁੱਕ ਜਾਂਦਾ ਚਿੱਕੜ, ਤੇ ਕਿਉਂ ਸੁੱਕਦਾ? ਉੱਚੋਂ ਖਿੱਚੀ ਗਿਆ ਨਾ ਪਾਣੀ ਦਾ, ਪਾਣੀ ਦਾ ਤੱਤ ਜਿਹੜਾ ਸੂਰਜ ਨੇ ਖਿੱਚ ਲਿਆ, ਤੇ ਉਹੋ ਹੀ ਪਾਣੀ ਫਿਰ ਵਰਸੇਗਾ ਤੇ ਕਿਤਨਾ ਮਿੱਠਾ ਹੋਏਗਾ। ਇਹ ਇਹਦਾ ਅਰਥ ਇਹ ਹੈ, ਸੂਰਜ ਦੇ ਉੱਤੇ ਸੂਰਜ ਦੀ ਧੁੱਪ ਜਿਹੜੀ ਉਹ ਗੰਦਗੀ ਤੇ ਪੜ ਗਈ ਤੇ ਗੰਦੀ ਹੋ ਗਈ। ਉਹ ਅਸੰਗ ਹੈ, ਉਹਦਾ ਆਕਾਰ ਨਹੀਂ ਹੈ ਕੋਈ। ਜਿਸ ਚੀਜ਼ ਦਾ ਆਕਾਰ ਨਹੀਂ ਹੈ ਉਹ ਅਸੰਗੀ ਹੈ, ਇਹ ਸਮਝ ਲਓ। ਇਸ ਲਈ ਪਰਿਸ਼ੇਸ਼ ਚਿਦਾਭਾਸ ਕੀ ਹੀ ਦੋਨੋਂ ਅਵਸਥਾ ਹੈ ਐਸਾ ਮੰਨਣਾ ਹੋਏਗਾ। ਅਗਿਆਨ ਤਥਾ ਆਵਰਣ ਕਾਲ ਮੇ ਵਿਕਸ਼ੇਪ ਰੂਪ ਚਿਦਾਭਾਸ ਵਿਦਿਆਮਾਨ ਨਾ ਹੋਣੇ ਕੇ ਕਾਰਨ ਚਿਦਾਭਾਸ ਕੋ ਅਗਿਆਨ ਆਵਰਣ ਅਵਸਥਾ ਵਾਲਾ ਕਹਿਣਾ ਅਯੁਕਤ ਹੈ। ਦੇਖ ਲਓ ਕੀ ਕਹਿ ਰਹੇ, ਐਸੀ ਸ਼ੰਕਾ ਕਰਕੇ ਸਮਾਧਾਨ ਕਰ। ਕੀ ਕਹਿ ਰਹੇ ਹੈ? ਸ਼ੰਕਾ ਕੀ ਹੈ? ਅਗਿਆਨ ਤਥਾ ਆਵਰਣ ਕਾਲ ਮੇ, ਜਦੋਂ ਅਗਿਆਨ ਵੀ ਹੈ ਆਵਰਣ ਉਸ ਕਾਲ ਮੇ, ਟਾਈਮ ਉਸ ਟਾਈਮ ਮੇ, ਕਾਲ ਮਨੇ ਉਸ ਸਮੇਂ, ਠੀਕ ਹੈ, ਉਸ ਸਮੇਂ ਮੇ ਵਿਕਸ਼ੇਪ ਰੂਪ ਚਿਦਾਭਾਸ ਵਿਦਿਆਮਾਨ ਨਾ ਹੋਣੇ ਕੇ ਕਾਰਨ ਚਿਦਾਭਾਸ ਔਰ ਅਗਿਆਨ ਆਵਰਣ ਅਵਸਥਾ ਵਾਲਾ ਕਹਿਣਾ ਅਯੁਕਤ ਹੈ। ਕਹਿੰਦਾ ਉਦੋਂ ਚਿਦਾਭਾਸ ਨਹੀਂ ਹੈ, ਉਦੋਂ ਆਵਰਣ ਵੀ ਹੈ ਔਰ ਵਿਕਸ਼ੇਪ ਵੀ ਹੈ, ਉਦੋਂ ਚਿਦਾਭਾਸ ਨਹੀਂ ਹੈ, ਤੇ ਫਿਰ ਇਹ ਅਵਸਥਾ ਚਿਦਾਭਾਸ ਦੀ ਹੈ ਕਹਿਣਾ ਇਹ ਠੀਕ ਨਹੀਂ ਹੈ। ਲੱਗੀ ਸ਼ੰਕਾ ਦੀ ਸਮਝ? ਹਾਂ, ਪਹਿਲੀ ਵਾਰੀ ਗੱਲ, ਹੁਣ ਫਿਰ ਦੁਹਰਾ ਰਿਹਾ।
ਵਿਕਸ਼ੇਪੋ
ਉਤਪਤੀ ਹੀ पूर्वमपि विक्षेप संस्कृति अस्त्वेव तदवस्थात्वम वृद्धम ततस्तयो विक्षेपोस उत्पत्ति विक्षेपोत्पत्ति विक्षेप रूप चिदाभास की उत्पत्ति से पूर्व पहले जो चिदाभास नहीं बनया उसकी उत्पत्ति तो पूर्व ने पहले पूर्वमपि पहले भी विक्षेप संस्कृता विक्षेप रूप चिदाभास का संस्कार अर्थात सूक्ष्म अवस्था वाला चिदाभास अस्ति एव अंदा उदा स्वरूप नहीं सी बनया पर सूक्ष्म रूप च बैठा सी उदो कारण शरीर विच ते केदी गल कर रहा चिदाभास दी ते चिदाभास कदों नष्ट हुंदा जदो बंदा सुषुप्ति चल जांदा ठीक है ते सुषुप्ति विच कह रहा चिदाभास हुंदा पर सूक्ष्म रूप च हुंदा ए तो ए गल तुसी भी मन अनुभव कीती है कैसे ना ज्ञान ते हुंदा जदो बंदा सुता हुंदा गूढ़ निंद्रा च उठ के कहिंदा मैं बड़े आनंद नाल सोया कुछ नहीं जानदा इहदा मतलब जानण वाली कोई चीज सीगी ना उत्थे ते जे ओ जे आपां कहिए भी आत्मा दा ओ ज्ञान सी है तां आत्मा दा ज्ञान सी पर आत्मा जिहड़ी है ओ सिमरती हो रही बाद च उठ करके इहदा मतलब पहला जिन्हों सिमरती हुई होगी ओही दसूगा ए देखो ना हुण इत्थे कोई बैठा है कमरे च है ना ते ए गल्लां जिहड़ियां आपां पाठ कर रहे ओ सुन रहा है ठीक है ते ओही बाहर जाके दसूगा ना ते जे बंदा है ही नहीं थे बैठा नहीं तो उन्हूं की पता चलेगा केड़ा पाठ चलिया ते जे चिदाभास है सी उस समय ते उन्हूं सिमरती आ रही सिमरती बुद्धि दा काम आत्मा दा काम है नहीं ते सिमरती किन्नू आई बुद्धि नूं ते बुद्धि फिर उत्थे सी उदों ते बुद्धि मतलब चिदाभास बुद्धि मतलब चिदाभास चिदाभास सूक्ष्म अवस्था जो तो सीगा प्रगट कर रहा बार उठ के सिमरती हो रही है ते जिन्हें उदो आनंद सिमर आनंद का अनुभव किया ओही कह रहा दूसरा तो नहीं कह सकता अनुभव रूप से आत्मा ही है ते चिदाभास ने उस समय अनुभव किया कि आत्मा सुख स्वरूप है ठीक है ते जाग करके ताई ते क्या एदा मतलब की है चिदाभास उस समय सी पर सूक्ष्म अवस्था विच ठीक है जी अस्ति एव है ही अतः इसलिए तयो अज्ञान और आवरण दोनों को तद अवस्थात्वम चिदाभास की अवस्था कहना अविरुद्धम विरुद्ध नहीं अविरुद्धम अंदा इस वास्ते एड़ा अज्ञान
अब चिदाभास ने जब मैं रूप धारण कर लिया उदू पहला भी वो सूक्ष्म च
हैगा बस गल
हूं
चेला आया सी ना वो कौन उदन मैंने प्रश्न किया जरा की नाम गुरप्रीत हां गल चलना चाहता जो सृष्टि पहली बनी सी गुरमुख गुरमुख ताडे पिंड वाला जो पहली सृष्टि बनी सी हूं तो चलो मान लिया भी आ जीव ने आ कर्म किए हूं इन आ फल मिल गया इस जन्म च किया दूसरे जन्म च मिल गया दूसरे च किया फिर तीसरे च मिल गया कहता जो पहली सृष्टि बनी सी उदो तो किसी ने कोई कर्म नहीं किया उदो फिर कैसे बंधन आ गया देखो प्रश्न जो पहली सृष्टि बनी सी भगवान ने पहली सृष्टि बनाई उदो तो किसी जीव के कर्म है नहीं सी चातुर्वर्णम मया श्रेष्ठम गुण कर्म विभागशाह चातुर्वर्णम ये चार वर्णा दी सृष्टि है ये मैं बनाई हाँ ब्राह्मण क्षत्रिय वैश्य शूद्र चातुर्वर्णम मया श्रेष्ठा गुण कर्म विभागशाह और गुण और कर्म के हिसाब से मैं अलग किया है फिर दूसरा तुसी ए दस सकदे जे बीज पहला सी के वृक्ष पहला सी दसो की पहला सी जे तुसी कहो के पहला बीज सी ते बीज आया कित्थों वृक्ष तो ही आया ਤੇ ਜੇ ਤੁਸੀਂ ਕਹੋ ਕਿ ਪਹਿਲਾਂ ਬ੍ਰਿਕਸ਼ ਸੀ ਤੇ ਬ੍ਰਿਜ ਬੀਜ ਕਿੱਥੋਂ ਉਤਪੰਨ ਹੋਇਆ, ਬ੍ਰਿਕਸ਼ ਕਿੱਥੋਂ ਬੀਜ ਬੋਇਆ ਤਾਂ ਹੀ ਤੇ ਬ੍ਰਿਕਸ਼ ਹੋਇਆ, ਜਾਂ ਏਦਾਂ ਕਹਿ ਲਓ ਮੁਰਗੀ ਪਹਿਲੇ ਸੀ ਕਿ ਆਂਡਾ ਪਹਿਲੇ ਸੀ। ਇਹ ਸੰਕਲਪ ਸ੍ਰਿਸ਼ਟੀ ਹੈ, ਇਹ ਚ ਜੀਵਾਂ ਦੇ ਕਰਮ ਦੀ ਨਹੀਂ ਦੇਖੀ ਜਾਂਦੀ, ਇਹ ਸੰਕਲਪ ਸ੍ਰਿਸ਼ਟੀ ਹੈ। ਜਿਹੜੀ ਸੱਤ ਸ੍ਰਿਸ਼ਟੀ ਹੋਏਗੀ ਉਹਦੇ ਤੋਂ ਕਰਮ ਚੱਲਦੇ ਆ, ਸੰਕਲਪ ਵਾਲੀ ਸ੍ਰਿਸ਼ਟੀ ਤੋਂ ਨਹੀਂ। ਬ੍ਰਹਮ ਭਗਵਾਨ ਵਿਸ਼ਨੂੰ ਨੇ ਚਿੰਤਨ ਕੀਤਾ, ਬ੍ਰਹਮਾ ਜੀ ਉਹਨਾਂ ਦੀ ਨਾਭੀ ਚੋਂ ਕਮਲ ਨਿਕਲਿਆ, ਉੱਥੇ ਬ੍ਰਹਮਾ ਜੀ ਉਤਪੰਨ ਹੋ ਗਏ, ਉਹਨਾਂ ਨੂੰ ਗਿਆਨ ਦੇ ਦਿੱਤਾ ਤੇ ਬ੍ਰਹਮਾ ਜੀ ਨੂੰ ਕਿਹਾ ਸ੍ਰਿਸ਼ਟੀ ਰਚੋ। ਸ੍ਰਿਸ਼ਟੀ ਰਚਣ ਲੱਗੇ, ਮੈਨੂੰ ਪੁੱਤਰ ਚਾਹੀਦਾ। ਸੱਤ ਮਹਾਰਿਸ਼ੀ ਪੈਦਾ ਹੋ ਗਏ ਸਾਹਮਣੇ
ਖੜੇ, ਉਹ ਸੰਕਲਪ ਸ਼ੁਰੂ ਹੋ ਗਿਆ,
ਸੰਕਲਪ ਸ਼ੁਰੂ ਹੋ ਗਿਆ। ਫਿਰ ਮੈਨੂੰ ਪੁੱਤਰ ਚਾਹੀਦੇ, ਚਾਰ ਸਨਕਾਦੀ, ਸਨਕ ਸਨੰਦਨ ਸਨਾਤਨ ਔਰ ਸਨਤ ਕੁਮਾਰ, ਚਾਰ ਉਤਪੰਨ ਹੋ ਗਏ। ਉਹ ਬ੍ਰਹਮਚਾਰੀ ਹੈ 16 ਸਾਲ ਦੀ ਅਵਸਥਾ ਵਾਲੇ ਜੀ। ਫਿਰ ਸੰਕਲਪ ਪੁੱਤਰ ਚਾਹੀਦਾ, ਸ਼ਬਦ ਰਿਸ਼ੀ ਪੈਦਾ ਹੋ ਗਏ, ਆਪ ਸ੍ਰਿਸ਼ਟੀ ਵੱਢ ਨਹੀਂ ਰਹੀ। ਫਿਰ ਚਿੰਤਨ ਕੀਤਾ, ਮੈਂ ਇਸਤਰੀ ਪੁਰਸ਼ ਉਹ ਖੱਬੇ ਪਾਸੇ ਚੋਂ ਇਸਤਰੀ ਪ੍ਰਗਟ ਹੋਈ, ਸੱਜੇ ਪਾਸੇ ਚੋਂ ਪੁਰਸ਼ ਪ੍ਰਗਟ ਹੋ ਗਿਆ ਬ੍ਰਹਮਾ ਜੀ ਦੇ ਸਰੀਰ ਚੋਂ। ਉਹ ਮਨੁਸੂਰੂ ਹੱਥ ਜੋੜ ਕੇ ਖੜੇ ਹੋ ਗਏ, ਤੁਸੀਂ ਸ਼ਾਦੀ ਕਰੋ, ਜਾਓ ਸ੍ਰਿਸ਼ਟੀ ਵਧਾਓ। ਇਹ ਤੇ ਸ੍ਰਿਸ਼ਟੀ ਦੀ ਰਚਨਾ ਹੈ, ਤੇ ਸਾਡੀ ਸ੍ਰਿਸ਼ਟੀ ਚੱਲਦੀ ਕਿੱਥੋਂ ਆ? ਹੁਣ ਤੁਸੀਂ ਚਿੰਤਨ ਕਰੋ, ਇਹ ਤਾਂ ਬ੍ਰਹਮਾ ਜੀ ਦੀ ਸ੍ਰਿਸ਼ਟੀ ਹੋ ਗਈ। ਤੁਸੀਂ ਚਿੰਤਨ ਕਰੋ, ਮਨ ਦੇ ਸੰਕਲਪ ਰੋਕ ਦੋ, ਜੇ ਸ੍ਰਿਸ਼ਟੀ ਵੱਜੇਗੀ ਤੇ ਗੱਲ ਕਰਨਾ।
ਉਹ ਸੰਕਲਪ ਵਈ ਹੈ ਜੀ, ਸੰਕਲਪ ਜੀ ਤਾਂ
ਕਦੀ ਕਦੀ ਇਕੱਠੇ ਦਿਖ ਜਾਣਗੇ, ਕਦੀ ਕਦੀ ਪੁੱਤਰ ਪਹਿਲਾਂ ਦਿਖ ਜਾਏਗਾ, ਬਾਪ ਬਾਅਦ ਦਿਖੇਗਾ। ਹੈ ਤੇ ਸੰਕਲਪ, ਉਹ ਇਹ ਵੀ ਸੰਕਲਪ ਹੈ। ਜਿਹਦੇ ਜੀਵ ਦੇ ਸੰਕਲਪ ਬੰਦ ਹੋ ਗਏ ਉਹਦੇ ਸ੍ਰਿਸ਼ਟੀ ਬੰਦ ਹੋ ਗਈ। ਸ੍ਰਿਸ਼ਟੀ ਖਾਲੀ ਨਹੀਂ, ਉਹਦਾ ਜਨਮ ਮਰਨ ਵੀ ਬੰਦ ਹੋ ਗਿਆ। ਤੇ ਫਿਰ ਕੰਮ ਕਿਹੜਾ ਕਰ ਰਿਹਾ? ਮਨ। ਤੇ ਸ੍ਰਿਸ਼ਟੀ ਕਿਹੜੀ ਹੈ? ਮਨੋਮਈ ਸ੍ਰਿਸ਼ਟੀ ਹੈ। ਇਸ ਵਾਸਤੇ ਇਹਦਾ ਪਹਿਲਾਂ ਔਰ ਪਿਛਲਾ ਕੌਣ ਹੈ ਇਹ ਕੋਈ ਨੀ ਜਾਣ ਸਕਦਾ।
ਇਹਦੇ ਤੇ ਯੋਗ ਵਿਸ਼ੇਸ਼ ਤੇ ਤੇ ਜ਼ੋਰ ਲਾ ਰਿਹਾ।
ਹਾਂ,
ਇੱਥੇ ਕਹਿੰਦਾ ਵੀ ਹੈ ਹੀ ਕੁਛ ਨਹੀਂ,
ਕੁਛ ਨਹੀਂ ਹੈ,
ਜਾਤ ਨਾਲੋਂ ਤਾਂ ਪੂਰਾ ਮੇਲ ਹੈ
ਨਾ, ਹੈ ਵੀ ਕੁਛ ਨਹੀਂ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ, ਪ੍ਰਧਾਨ ਜੀ ਤੁਸੀਂ ਹਾਂ ਕਹਿ ਰਹੇ ਨਾ, ਹੈ ਕੁਛ ਨਹੀਂ, ਬਿਲਕੁਲ ਸੱਤ ਹੈ। ਜਦੋਂ ਬੰਦਾ ਗਾੜ ਨਿੰਦਰਾ ਚ ਸੌਂ ਜਾਂਦਾ ਕੀ ਰਹਿੰਦਾ? ਜੇ ਸੱਤ ਵਸਤੂ ਹੋਵੇ ਤਾਂ ਉਦੋਂ ਵੀ ਦਿਖਾਈ ਦੇਣੀ ਚਾਹੀਦੀ ਹੈ। ਆਤਮਾ ਉਦੋਂ ਹੈ, ਮੈਂ ਸੁੱਤਾ, ਆਨੰਦ ਚ ਰਹਿੰਦਾ। ਹੁਣ ਤੁਸੀਂ ਤੱਤ ਅਨੁਸੰਧਾਨ ਚ ਪੜਿਆ ਸੀ ਵੀ ਜਿਹੜਾ ਬੰਦਾ ਸੁੱਤਾ ਪਿਆ, ਇੱਕ ਬੰਦਾ ਮੂਰਛਿਤ ਹੈ, ਉਹਨਾਂ ਚ ਕੀ ਪਤਾ ਚੱਲੂਗਾ ਵੀ ਕਿਹੜਾ ਸੁੱਤਾ ਕਿਹੜਾ ਮੂਰਛਿਤ ਹੈ? ਸਵਾਸ ਤੇ ਦੋਨਾਂ ਦੇ ਚੱਲ ਰਹੇ। ਜਿਹੜਾ ਮੂਰਛਿਤ ਹੈ ਇਹ ਨੀ ਕਹਿੰਦੇ ਸਵਾਸ ਬੰਦ ਹੋ ਗਏ, ਸਵਾਸ ਬੰਦ ਹੋ ਗਏ ਤਾਂ ਮ੍ਰਿਤੂ ਹੋ ਗਈ। ਉਹ ਸੱਟ ਦੇ ਕਾਰਨ ਜਾਂ ਕੈਸੇ ਵੀ ਕਾਰਨ ਉਹਨੂੰ ਬੇਹੋਸ਼ੀ ਹੋ ਗਈ ਆ, ਤੇ ਸਵਾਸ ਉਹਦੇ ਚੱਲ ਰਹੇ ਆ। ਇੱਧਰ ਮੂਰਛਾ ਵਾਲੇ ਵੀ ਸਵਾਸ ਚੱਲ ਰਹੇ ਆ, ਸੁਸ਼ੁਪਤੀ ਵਾਲੇ ਦੇ ਵੀ ਸਵਾਸ ਚੱਲ ਰਹੇ ਆ, ਤੇ ਕਿੱਦਾਂ ਪਤਾ ਚੱਲੂਗਾ ਵੀ ਇਹ ਮੂਰਛਿਤ ਹੈ ਸੁਸ਼ੁਪਤੀ ਵਿੱਚ? ਆਇਆ ਸੀ ਨਾ ਤੱਤ ਅਨੁਸੰਧਾਨ ਚ, ਜਿਹੜਾ ਸੱਟ ਦੇ ਕਾਰਨ ਦੁੱਖ ਦੇ ਵਿੱਚ ਜਾ ਕੇ ਮੂਰਛਿਤ ਹੋਇਆ ਉਹਦਾ ਚਿਹਰਾ ਵਿਕਰਾਲ ਹੋ ਜਾਏਗਾ, ਡਰਾਵਣਾ। ਉਹ ਜਿਹੜਾ ਸੁਸ਼ੁਪਤੀ ਵਾਲਾ ਇਹਦਾ ਚਿਹਰਾ ਪ੍ਰਸੰਨ ਹੋਗਾ, ਕਿਉਂ? ਇਹ ਆਤਮ ਆਨੰਦ ਲੈ ਰਿਹਾ ਉਸ ਸਮੇਂ, ਉਹਦਾ ਚਿਹਰਾ ਪ੍ਰਸੰਨ ਹੋਏਗਾ। ਇਹ ਉਹਨਾਂ ਚ ਫਰਕ ਹੈ।
ਉਹ ਚੋਂ ਚੇਤਨ ਨਿਕਲ ਗਿਆ,
ਮਰੇ ਵਲ ਚੋਂ ਨਿਕਲ ਗਿਆ,
ਮਰੇ ਚੇਤਨ ਹੈ, ਹਾਂ ਚੇਤਨ ਦੀ ਪ੍ਰਸੰਨ।
ਬਸ ਦੇਖ ਲਓ, ਮਰ ਜਾਂਦਾ ਬੰਦਾ ਤੇ ਕਹਿੰਦੇ ਫਟਾਫਟ ਚੱਕ ਲਓ।
ਫਿਰ ਉਹਦੇ ਚੋਂ ਮਤਲਬ ਚੇਤਨ ਨਿਕਲ ਗਿਆ, ਇਹ ਖਾਲੀ ਜਗ੍ਹਾ ਕਿਵੇਂ ਹੋ ਗਈ?
ਖਾਲੀ ਨਹੀਂ ਹੋ ਸਕਦੀ। ਚੇਤਨ ਦੋ ਪ੍ਰਕਾਰ ਦਾ ਹੈ ਨਾ, ਇੱਕ ਤੋਂ ਹੁੰਦਾ ਸਮਾਨ ਚੇਤਨ, ਇੱਕ ਹੁੰਦਾ ਵਿਸ਼ੇਸ਼, ਹੈ ਨਾ। ਤੋ ਅਸਲੀ ਜਿਹੜੀ ਚੀਜ਼ ਆ ਉਹ ਨਿਕਲ ਕੇ ਜਾਂਦੀ ਹੈ ਸੂਖਸ਼ਮ ਸਰੀਰ, 17 ਤੱਤਾਂ ਦਾ। 17 ਤੱਤ ਕਿਹੜੇ? 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਪ੍ਰਾਣ, ਔਰ ਮਨ ਬੁੱਧ। 5 ਭੂਤ ਹੀ ਹੈ ਸਭ, ਇਹੀ ਤੇ ਗੱਲ ਹੈ। ਉਹ ਜਿਹੜੀ ਆਤਮਾ ਉਹ ਕਿੱਥੇ ਜਾਊਗੀ ਤੇ ਕਿੱਥੇ? ਉਹ ਤੇ ਸਰਵੱਤਰ ਵਿਆਪਕ ਹੈ, ਆਣਾ ਜਾਣਾ ਉਸ ਚੀਜ਼ ਦਾ ਹੋਏਗਾ ਜਿਹੜੀ ਪ੍ਰਸ਼ਿੰਨ ਹੋਏਗੀ। ਸਮਾਨ ਚੇਤਨ ਤਾਂ ਹੈ ਹੀ, ਹਾਂ ਉਹ ਤੇ ਹੈ ਹੀ ਆ। ਸਮਾਨ ਚੇਤਨ ਨਾ ਹੋਵੇ ਤੋ ਉਹ ਫਿਰ ਫੁੱਲੇ ਕਿੱਦਾਂ? ਮਰਿਆ ਸ਼ਰੀਰ ਫੁੱਲਦਾ ਨਹੀਂ ਹੈ, ਕੁਛ ਵੀ ਫਿਰ ਵੀ ਕਿਰਿਆ ਹੋ ਰਹੀ ਹੈ। ਪਸ਼ੂ ਕਹਿਤਾ, ਪਰ ਹੁਣ ਕਿਸੇ ਨੂੰ ਪਸ਼ੂ ਕਹਿ ਦੋ ਤੇ ਕਿੰਨਾ ਦੁੱਖ ਲੱਗੂਗਾ? ਜਾਂ ਮੂਰਖ ਕਹਿ ਦੋ ਤੇ ਉਹਨੂੰ ਪਤਾ ਕੀ ਕਹਿਣਗੇ? ਇਹ ਬਗੈਰ ਅੰਤਾ ਕਰਨ ਕਿਹਾ ਉਹਨੂੰ ਕਹਿੰਦੇ ਆ ਇਹ ਬਗੈਰ ਅੰਤਾ ਕਰਨ ਕਿਹਾ ਤੇ ਬਗੈਰ ਅੰਤਾ ਕਰਨ ਦਾ ਮਤਲਬ ਬੁੱਧੀਵਾਦੀ ਦੀ ਕੁਛ ਨਹੀਂ ਹੈ ਇਹ ਮੂਰਖ ਹੈ ਆ ਮੂਰਖ ਸਿੱਧਾ ਕਹੋਗੇ ਤੇ ਕਿੰਨਾ ਗੁੱਸਾ ਲੱਗੇਗਾ ਉਹ ਹੌਲੀ ਜੀ ਕਹਿੰਦੇ ਇਹ ਤਾਂ ਬਗੈਰ ਅੰਤਾ ਕਰਨ ਕੇ ਚੱਲ ਦੇਖ ਲਓ ਕਿੱਡੀ ਕਿੱਡੀ ਸੁੰਦਰ ਭਾਸ਼ਾ ਹੈ ਕਿੱਥੋਂ ਚੱਲੇਗਾ ਜੀ
ਸੂਕਸ਼ਮ ਸਥੂਲ ਸੂਕਸ਼ਮ
ਪੰਨਾ
ਸਰੀਰ ਸਹਿਤ ਜਿਹਦਾ ਆਭਾਸ ਵਿਖੇਪ ਸ਼ਬਦ ਦਾ ਅਰਥ ਹੈ
स्थूल सूक्ष्म दोनों शरीरों सहित चिदाभास विक्षेप शब्द का अर्थ है देख लो की कह रहे सूक्ष्म स्थूल दोनों शरीरों सहित ठीक है चिदाभास विक्षेप शब्द का अर्थ है देखो स्थूल सूक्ष्म और चिदाभास ये विक्षेप शब्द का अर्थ हो गया ये तीन चीजें मिल गई तो विक्षेप हो गया ठीक है जी अप्रसिद्ध संस्कार अंगीकार करके चिदाभास रूप विक्षेप की ही उक्त दोनों अवस्थाएं अज्ञान और आवरण है इस प्रकार कथन करने की अपेक्षा से प्रसिद्ध ब्रह्म की ही उक्त दोनों अवस्था है इस प्रकार कहना ठीक है ऐसी आशंका करके समाधान करते हैं असमाधान की कर रहे अंधा जरा अप्रसिद्ध मने संस्कार दिखाई नहीं दे रहे ਉਹ ਹੋ ਗਿਆ ਪ੍ਰਸਿੱਧ ਠੀਕ ਹੈ ਕਹਿੰਦਾ ਅਪ੍ਰਸਿੱਧ ਜਿਹੜੀ ਸੰਸਕਾਰ ਹੈ ਉਹਨੂੰ ਤੁਸੀਂ ਅੰਗੀਕਾਰ ਕਰ ਲਿਆ ਜਿਹਦਾ ਬਸ ਸੂਕਸ਼ਮ ਰੂਪ ਚ ਵੀ ਰਹਿੰਦਾ ਉਸ ਸਮੇਂ ਠੀਕ ਹੈ ਕਹਿੰਦਾ ਅਪ੍ਰਸਿੱਧ ਸੰਸਕਾਰ ਅੰਗੀਕਾਰ ਕਰਕੇ ਜਿਹਦਾ ਬਸ ਰੂਪ ਵਿਖੇਪ ਕੀ ਹੀ ਉਕਤ ਦੋਨੋਂ ਅਵਸਥਾ ਅਗਿਆਨ ਔਰ ਆਵਰਣ ਹੈ ਐਸਾ ਤੁਸੀਂ ਨੇ ਕਹਿ ਦਿੱਤਾ ਠੀਕ ਹੈ ਇਸ ਪ੍ਰਕਾਰ ਕਥਨ ਕਰਨੇ ਕੀ ਅਪੇਕਸ਼ਾ ਸੇ ਪ੍ਰਸਿੱਧ ਬ੍ਰਹਮ ਕੀ ਹੀ ਉਕਤ ਦੋਨੋਂ ਅਵਸਥਾ ਹੈ ਇਸ ਪ੍ਰਕਾਰ ਕਹਿਣਾ ਠੀਕ ਹੈ ਕਹਿੰਦਾ ਬ੍ਰਹਮ ਦੀ ਅਵਸਥਾ ਕਹਿ ਦੋ ਉਹ ਜਿਹੜਾ ਸੰਸਕਾਰ ਹੈ ਉਹ ਪ੍ਰਸਿੱਧ ਹੈ ਅਪ੍ਰਸਿੱਧ ਦਿਖਾਈ ਨਹੀਂ ਦੇ ਰਹੇ ਹੈ ਨਾ ਤੋ ਉਹਦੀ ਅਵਸਥਾ ਤੁਸੀਂ ਕਹਿਣ ਦੇ ਜੇ ਤੇ ਬ੍ਰਹਮ ਦੀ ਕਹਿ ਦੋ ਨਾ ਇਹ ਦੋਨੋਂ ਅਵਸਥਾ ਬ੍ਰਹਮ ਦੀ ਹੈ
ਤੁਸੀਂ ਕਹਿ ਰਹੇ ਹੋ
ਹਾਂ
ਉਹਦੇ ਪ੍ਰਗਟ ਹੋਣ ਤੋਂ ਪਹਿਲਾਂ ਤੁਸੀਂ ਬ੍ਰਹਮ ਦੀ ਕਹਿ ਦੋ
ਬ੍ਰਹਮ ਦੀ ਕਹਿ ਦੋ ਇਸ ਪ੍ਰਕਾਰ ਕਹਿਣਾ ਠੀਕ ਹੈ ਐਸੀ ਆਸ਼ੰਕਾ ਕਰਕੇ ਸਮਾਧਾਨ ਕਰਦੇ ਹਾਂ ब्रह्मणे आरोपित तत्वेन ब्रह्म अवस्थते इमे इति न शंकनीयम् सर्वासाम् ब्रह्मणे एवाधि रूपिणात् ब्राह्मणी अधिष्ठान रूप प्रसिद्ध ब्रह्म में देखो ये ब्राह्मणी है ना इसका की अर्थ हो गया शब्द तो ब्रह्म है तो ब्राह्मणी क्यों लिखा ये संस्कृत का ब्राह्मणी मैंने ब्रह्म में सप्तमी विभक्ति लग गई इसमें हाँ ब्रह्म में ब्राह्मणी मैंने ब्रह्म में ब्राह्मणी अधिष्ठान रूप से प्रसिद्ध ब्रह्म में देखो ये सारिया जिहड़ियां विभक्तियां है ना सत विभक्तियां होंदियां संस्कृत विच पहली विभक्ति उनू कहिंदे करता उहदे नाल लगेगा ने ए कर का ए बंदे ने ये बंदे ने ये काम किया करता ने कर्म को और कारण से या द्वारा है ना करता ने कर्म को कारण से या द्वारा संप्रदान के लिए अपादान से संबंध का संबंध का के की अधिकरण में पर ये सारा संस्कृत में चलता है साढ़े ब्राह्मणी संस्कृत नहीं पढ़िया तो ब्राह्मणी का ब्राह्मणी सीधा ब्राह्मण की घर वाली ब्राह्मणी इदा कह दूंगे वो नहीं ब्राह्मणी मैंने ब्रह्म में ठीक है जी ब्राह्मणी अधिष्ठान रूप से प्रसिद्ध ब्रह्म में आरोपित्वेन कल्पित होने के कारण इमे अज्ञान और आवरण जह दोनों ब्रह्म अवस्थे ब्रह्म चेतन की ही अवस्थाएं है इति इस प्रकार ना शंकनीयम शंका नहीं करनी चाहिए सर्वासाम क्योंकि सभी अवस्थाएं ब्राह्मणी एव ब्रह्म में ही आरोपित अद्योरोपिणात ਕਲਪਿਤ ਹੈ। ਕਹਿੰਦਾ ਸਾਰੀਆਂ ਅਵਸਥਾ ਜਿਹੜੀਆਂ ਬ੍ਰਹਮ ਚ ਕਲਪਿਤ ਹੈ। ਇੱਕ ਅਵਸਥਾ ਦੀ ਗੱਲ ਕਰਨ ਡਿਆ ਤੂੰ, ਸਾਰਾ ਸੰਸਾਰ ਬ੍ਰਹਮ ਮੇ ਕਲਪਿਤ ਹੈ, ਕਿਹਦੀਆਂ ਗੱਲਾਂ ਕਰਨ ਡਿਆ? ਜੇ ਬ੍ਰਹਮ ਨਾ ਹੋਵੇ ਤੇ ਸੰਸਾਰ ਕਿੱਥੋਂ ਦਿਖਾਈ ਦੇਗਾ? ਰੱਸੀ ਨਾ ਹੋਵੇ ਤੇ ਭੁਲੇਖਾ ਕਿੱਥੇ ਪਏਗਾ? ਰੱਸੀ ਹੈ, ਅਧਿਸ਼ਠਾਨ ਹੈ, ਹਾਂ ਅਧਿਸ਼ਠਾਨ ਰੱਸੀ ਹੈ ਤਾਂ ਸੱਪ ਦਾ ਭੁਲੇਖਾ ਪਵੇਗਾ। ਅਧਿਸ਼ਠਾਨ ਬ੍ਰਹਮ ਹੈ ਤਾਂ ਕੀ ਹੋਏਗਾ? ਸੰਸਾਰ ਦਾ ਭੁਲੇਖਾ ਤਾਂ ਪਵੇਗਾ। ਅਧਿਸ਼ਠਾਨ ਨੀ ਹੈ ਤੇ ਕਹਦਾ ਭੁਲੇਖਾ ਪਵੇਗਾ? ਆਧਾਰ ਤੇ ਚਾਹੀਏ, ਚਿਦਾਵਾਸ ਕਿੱਦਾਂ ਬਣ ਜੂਗਾ? ਹੈ ਨਾ, ਪਹਿਲਾਂ ਉਹਦਾ ਚਾਹੀਏ, ਚਿਦਾਵਾਸ ਤਾਂ ਹੀ ਬਣੇਗਾ। ਟਿੱਪਣੀ, ਅਭਿਪ੍ਰਾਇ ਜੇ ਹੈ ਕਿ ਕੇਵਲ ਅਗਿਆਨ ਔਰ ਆਵਰਣ ਚਾਹ ਦੋਨੋ ਅਵਸਥਾਓਂ ਕੋ ਬ੍ਰਹਮ ਮੇ ਆਸ਼ਰਿਤ ਹੋਣੇ ਸੇ ਬ੍ਰਹਮ ਕੀ ਮਾਨ ਲੇ ਤੋ ਬਾਕੀ ਪਾਂਚ ਅਵਸਥਾ ਵੀ ਤੋ ਬ੍ਰਹਮ ਮੇ ਹੀ ਹੈ ਕਲਪਿਤ ਹੈ। ਦੇਖ ਲੋ, ਕਹਿੰਦਾ ਦੋ ਅਵਸਥਾ ਕਿਉਂ ਕਹਿ ਰਿਹਾ? ਆਪਾਂ ਤਾਂ ਸਾਰੀਆਂ ਕਹਿ ਰਹੇ ਹਾਂ, ਤੁਸੀਂ ਦੋ ਕਹਿ ਰਹੇ ਜੇ, ਆਪਾਂ ਤਾਂ ਸਾਰੀਆਂ ਕਹਿ ਰਹੇ ਹਾਂ। ਅਭਿਪ੍ਰਾਇ ਜੇ ਹੈ ਕਿ ਕੇਵਲ ਅਗਿਆਨ ਔਰ ਆਵਰਣ ਇਨ ਦੋਨੋ ਅਵਸਥਾਓਂ ਕੋ ਬ੍ਰਹਮ ਮੇ ਆਸ਼ਰਿਤ ਹੋਣੇ ਸੇ ਬ੍ਰਹਮ ਕੀ ਮਾਨ ਲੇ ਤੋ ਬਾਕੀ ਪੰਜ ਅਵਸਥਾ ਵੀ ਤੋ ਬ੍ਰਹਮ ਮੇ ਹੀ ਹੈ ਕਲਪਿਤ ਹੈ। ਕਹਿੰਦਾ ਇਹ ਦੋ ਮੰਨ ਲਈਆਂ ਤੇ ਬਾਕੀ ਜਿਹੜੀਆਂ ਪੰਜ ਹੈ, ਸੱਤ ਅਵਸਥਾ ਦੱਸੀਆਂ ਸੀ ਨਾ, ਕਹਿੰਦਾ ਪੰਜ ਵੀ ਤੋ ਬ੍ਰਹਮ ਚ ਹੀ ਕਲਪਿਤ ਹੈ, ਇਸ ਵਾਸਤੇ ਸੱਤੇ ਕਿਉਂ ਨਾ ਕਹਿਣ? ਕਿਉਂਕਿ ਬ੍ਰਹਮ ਸਭ ਕਾ ਅਧਿਸ਼ਠਾਨ ਹੈ, ਇਸ ਲਈ ਅਵਿਸ਼ਿਸ਼ਟ ਪੰਜ ਅਵਸਥਾ ਵੀ ਬ੍ਰਹਮ ਕੀ ਹੀ ਸਿੱਧ ਹੋਗੀ, ਚਿਦਾਵਾਸ ਕੀ ਨਹੀਂ। ਇਸ ਪ੍ਰਕਾਰ ਅਤਿ ਪ੍ਰਸੰਗ ਦੋਸ਼ ਪ੍ਰਾਪਤ ਹੋਗਾ, ਅਤਾ ਉਕਤ ਦੋਨੋ ਅਵਸਥਾ ਬ੍ਰਹਮ ਕੀ ਨਹੀਂ ਹੈ ਐਸਾ ਮਾਨਣਾ ਚਾਹੀਏ। ਕਹਿੰਦਾ ਇਹ ਦੋ ਜਿਹੜੀਆਂ ਅਵਸਥਾ ਹੈ ਬ੍ਰਹਮ ਦੀਆਂ ਨਹੀਂ, ਬ੍ਰਹਮ ਚ ਕਲਪਿਤ ਹੈ, ਤੇ ਕਲਪਿਤ ਆਪਾਂ ਦੋ ਨਹੀਂ ਮੰਨਦੇ, ਸੱਤੇ ਹੀ ਮੰਨਦੇ ਹਾਂ। ਠੀਕ ਹੈ ਨਾ, ਕਿਉਂਕਿ ਆਤਮਾ ਤੇ ਕੀ ਕਹਿ ਰਹੇ? ਨਿਰਵਿਕਾਰ ਅਸੰਗ, ਤੇ ਜੇ ਅਵਸਥਾ ਉਹ ਚ ਆ ਗਈ ਤੇ ਉਹ ਚ ਫਰਕ ਨੀ ਪਵੇਗਾ? ਤੇ ਫਰਕ ਪੈ ਗਿਆ ਤੇ ਅਸੰਗ ਕਿੱਥੇ ਰਹਿ ਗਈ? ਵੀ ਹੁਣ ਇੱਕ ਲੁਹਾਰ ਦੀ ਐਰੇ ਨਾ, ਉਹਨੇ ਉਦੋਂ ਦਿਆ ਕੁੱਟਣ ਰੰਬਾ ਬਣਾਉਣ ਡਿਆ ਜਾਂ ਦਾਤਰੀ ਜੋ ਵੀ ਬਣਾਉਣ ਡਿਆ, ਤੇ ਜੇ ਐਰਨ ਚ ਫਰਕ ਆ ਗਿਆ ਤੇ ਕੁਟਸਤ ਨੂੰ ਕਿਹੜਾ ਕਹੂ? ਫਿਰ ਉਹਨੂੰ ਸੁੱਟੂਗਾ, ਨਹੀਂ ਇਹ ਤਾਂ ਇਹ ਠੀਕ ਨੀ, ਹੋਰ ਲਿਆ ਲੋ ਇਹ ਵੇਖ ਕੇ। ਤੇ ਜੇ ਬ੍ਰਹਮ ਚ ਫਰਕ ਆ ਗਿਆ ਤਾਂ ਬ੍ਰਹਮ ਕਾਹਦਾ ਹੋਇਆ? ਜਦਪਿ ਸਭੀ ਅਵਸਥਾ ਬ੍ਰਹਮ ਮੇ ਆਰੋਪਿਤ ਹੈ, ਤਥਾਪਿ ਚਿਦਾਭਾਸ ਰੂਪ ਵਿਕਸ਼ੇਪ ਕੀ ਉਤਪਤੀ ਕੇ ਅਨੰਤਰ ਹੋਣੇ ਵਾਲੀ ਕਰਤਿਤਵ ਆਦਿਕ ਸੰਸਾਰ ਧਰਮ ਰੂਪ ਅਵਸਥਾ ਹੈ, ਜੀਵ ਆਸ਼ਰਿਤ ਪ੍ਰਤੀਤ ਹੋਤੀ ਹੈ। ਇਸ ਵਾਸਤੇ ਚਿਦਾਭਾਸ ਕੀ ਅਵਸਥਾ ਅੰਗੀਕਾਰ ਕਰਨੀ ਚਾਹੀਏ, ਬ੍ਰਹਮ ਕੀ ਨਹੀਂ। ਇਸ ਪ੍ਰਕਾਰ ਅਤਿ ਪ੍ਰਸੰਗ ਦੋਸ਼ ਨਹੀਂ ਪ੍ਰਾਪਤ ਹੋਗਾ, ਐਸੀ ਅਸ਼ੰਕਾ ਅਗਮ ਸਲੋਕ ਸੇ ਕਰਤੇ ਹੈ। ਕਿਹੜੀ ਸ਼ੰਕਾ ਕਰਨੀ ਹੈ ਨਾ? ਕੀ ਸ਼ੰਕਾ ਕੀਤੀ ਪ੍ਰਧਾਨ ਜੀ?
ਉਹਦਾ ਮਤਲਬ ਇਹ ਵੀ ਤੁਸੀਂ ਉਹਦੇ ਚ ਬ੍ਰਹਮ ਚ ਨਾ ਕਲਪਿਤ ਕਰੋ, ਨਾ ਆਪਣੇ ਚਿਦਾਵਾਸ ਦੀ ਮੰਨੋ।
ਹਾਂ,
ਬ੍ਰਹਮ ਦੀਆਂ ਨਾ ਮੰਨੋ।
ਅਬ ਸਲੋਕ ਵਿੱਚ ਸਪਸ਼ਟ ਹੋ ਜਾਏਗਾ, ਸੰਸਾਰ ਅਹਮ ਵਿਬੁੱਧੋ ਅਹੰਨਿਸ਼ਚੋ ਸ਼ੋਕਸ ਤੁਸ਼ਟੀ ਇਤੀ ਅਪਿ ਜੀਵ ਕਾ ਉਤਰਾਵਸਥਾ ਭਾਂਤਿ ਨਾ ਬ੍ਰਹਮ ਗਾ ਜਦੀ। ਅਹਮ ਸੰਸਾਰੀ, ਦੇਖੋ ਅਹਮ ਸੰਸਾਰੀ, ਮੈਂ ਕਰਤ੍ਰਿਤਵ ਭੋਗਤ੍ਰਿਤਵ ਆਦਿ ਧਰਮ ਵਾਲਾ ਵਿਬੁੱਧਾ। ਦੇਖੋ ਸੰਸਾਰੀ ਜਿਹਨੂੰ ਕਹਿੰਦੇ ਨਾ, ਸੰਸਾਰੀ ਦਾ ਅਰਥ ਕੀ ਹੋ ਗਿਆ? ਬਸ ਜਦੋਂ ਕਰਤਾ ਭੋਗਤਾ ਆਪਣੇ ਨੂੰ ਮੰਨ ਲਿਆ, ਸੰਸਾਰੀ ਬਣ ਗਿਆ। ਤੇ ਜਦੋਂ ਕਰਤਾ ਭੋਗਤਾ ਨਹੀਂ ਹੈ, ਉਦੋਂ ਸ਼ੁੱਧ ਬ੍ਰਹਮ। ਜਦੋਂ ਕਰਤਾ ਭੋਗਤਾ ਮੰਨ ਲਿਆ, ਸਮਝ ਲਓ ਜੀਵ ਬਣ ਗਿਆ। ਮੈਂ ਕਰਨੇ ਵਾਲਾ ਹਾਂ, ਇਹ ਕੰਮ ਮੈਂ ਕੀਤਾ, ਮੈਨੂੰ ਇਹ ਫਲ ਮਿਲੇਗਾ, ਤੇ ਜਿਹੜਾ ਫਲ ਮਿਲੇਗਾ ਭੋਗੇਗਾ ਵੀ ਉਹੀ, ਚਾਹੇ ਸ਼ੁਭ ਕਰਮ ਹੈ ਚਾਹੇ ਅਸ਼ੁਭ ਹੈ। ਠੀਕ ਹੈ, ਮੈਂ ਕਰਤ੍ਰਿਤ ਭੋਗਤ੍ਰਿਤ ਆਦਿ ਧਰਮ ਵਾਲਾ ਵਿਬੁੱਧ ਤਥਾ ਤੱਤ ਸਾਕਸ਼ਾਤਕਾਰ ਵਾਲਾ ਨਿਸ਼ੋਕ ਔਰ ਸ਼ੋਕ ਰਹਿਤ। ਦੇਖੋ ਉਹ ਕਹਿ ਰਿਹਾ ਮੈਂ ਕਰਤ੍ਰਿਤ ਭੋਗ ਵਾਲਾ, ਮੈਂ ਕਰਤਾਪਣਾ ਭੋਗਤਾਪਣੇ ਵਾਲਾ ਹੂੰ, ਜਾਂ ਸਿੱਧਾ ਕਹਿ ਲਓ ਮੈਂ ਕਰਤਾ ਭੋਗਤਾ ਹੂੰ। ਠੀਕ ਹੈ, ਔਰ ਉਹ ਦੂਸਰਾ ਕੀ ਕਹਿ ਰਿਹਾ? ਤਥਾ ਤੱਤ ਸਾਕਸ਼ਾਤਕਾਰ ਵਾਲਾ ਨਿਸ਼ੋਕ, ਮੈਂ ਸ਼ੋਕ ਸੇ ਰਹਿਤ ਹੂੰ। ਠੀਕ ਹੈ ਜੀ, और शोक रहित तुष्टा अभी संतोष वाला भी अहम इति मैं ही हूँ। इस प्रकार उत्तरावस्था आगे की अवस्थाओं जीवगह जीव में अर्थात चिदाभास में भांति प्रतीत होती है। ब्रह्मगाना ब्रह्म में आश्रित नहीं प्रतीत होती, ब्रह्म में आश्रित ब्रह्म के आश्रय वो प्रतीत नहीं होती। केड़ी दूसरी अवस्था जड़ी है वो जीव दे आश्रय प्रतीत हो रही है। यद्यपि इसलिए चिदाभास की ही है, अतः अति प्रसंग दोष नहीं। यदि ऐसी शंका हो तो की क्या है प्रधान जी अंदा देखो, वो कह रहा मैं करता हूं मैं भोगता हूं, ये तो हो गया जीव। दूसरा कह रहा मेनू ब्रह्म का साक्षात्कार हो गया, मैं शोक वाला हूं, शोक से रहित हूं और तुष्टि आनंद स्वरूप हूं। ठीक है, ते कौन कह आंदा जीव कह रहा जीव दे आश्रय। हाँ, अज्ञान और आवरण जो दोनों अवस्थाएं भी प्रतीति के बल से जीव आश्रित सिद्ध होती है, इस वास्ते चिदाभास रूप जीव की दोनों अवस्था अंगीकार करना चाहिए। इस आशय से समाधान करते हैं। चिदाभास नु होगी, चिदाभास नु प्रतीत हो रही मैं बंधन वाला हूँ क्योंकि अलग हो गया उदन अलग। तो जो
प्रतीति दा का जो है क्रिया वो आत्मा दी नहीं,
आत्मा दी थोड़ी है, आत्मा ने प्रकाश देना जीव दी अवस्था है, जीव दिया कह के चिदाभास दिया मतलब
प्रतीत कर रहे उसे क्या होंगे,
बस दूजे दिया थोड़ी होंगे। जिन्हें अनुभव कर रहा उन मेनू दुख हो रहा, बहुत दुखी हूं मैं, ओ जिहड़ा दुख मेनू अनुभव हो रहा वो तुहानू थोड़ी होगा, वो तो मेरा ही है, मैं बड़े सुखी हूं, वो जिहड़ा मेनू सुख का अनुभव हो रहा मैं कर रहा वो मेरा ही है।
इस करके सत्य अवस्था
जीव दी चिदाभास दी प्रतीत कर रहा है अनुभव कर रहा है, वो तो सत्ता स्वरूप है, उन्हें सत्ता देनी बस ये अपनी मनी बैठा। हां ये गल है ना। हुण तुसीं प्रधान जी सुनिया हो अदालतां दे विच, अदालतां दे विच समाचार कदी कदी स्पष्ट काशी विच आपां सुनिया सी उन्हां ने दसां बंदियां ने बगैर चराए दे विच बंदा मारिया, तो दसां दे विचों हुण दसां नूं नहीं बदिया सारे बरी हो गए। वो कहिंदे बंदे एक बंदे नूं दसो किन्ने मारिया, हुण की दसूंगा। तो जदों दसां ने कहता दसां दे विचों जे एक भी बोल पए मैं मारिया तो बाकियां नूं छड्ड देणगे उन्हूं बन देणगे। यही हाल साडा होया पिया, करदा काम कौन है अंताकरण चिदाभास। तो आपां की कह रहे मैं चिदाभास हूं मैं कर रहा, तो जो मैं कर रहा तो भोगण वाला भी तू ही है भोग, तो करदा कौन है, करदा कौन है, पांच इंद्रिया कर दियां, पांच कर्म इंद्रिया, पांच ज्ञान इंद्रिया और पांच प्राण मन बुद्धि चित अहंकार, ये काम कर दे है। वास्तव में वो भी नहीं कर रहे। हुण जे तुसी कहो ये पक्का बहुत हवा दिंदा, ला हुण क्यों नहीं दे रहा फिर, कर ते पक्खा भी नहीं रहा, कर ते वो करंट रहा है, बिजली कर रही है, पक्खा थोड़ी कर
रहा।
फ्रिज बहुत ठंडी है, बहुत ठंडी होंगी फ्रिज, फ्रिज बेचारी की करूगी, ला पिछे लाइट ही कट दू, ताइयों तो कहिंदे आ करे करावे आपे आप, वो आप ही कर रहा है। अर्जुन कहिंदा अर्जुन जो जयद्रथ नूं मारन चलिया ना तो रस्ते च उहदा गुरु हुण उहनूं अगे अगे किदां लंघे, वो कहिंदा अर्जुन तू मैनूं छड करके जा नहीं सकदा, मैनूं परासित करके जा, हरा करके जा फिर जा सकदा। आंदा अपने शत्रु नूं परासित किए बगैर ही जा रहा, आंदा आप मेरे शत्रु थोड़ी है गुरु, आप तो मेरे गुरु हैं, तो मैं ये भी जानना आपसे अतिरिक्त आपको कोई पराजित नहीं कर सकता, आपसे अतिरिक्त आपको फिर आप अपने आप पराजित हो जाए तो हो जाए, दूजा कोई नहीं कर सकता। यही हाल करे करावे आपे आप वो करने वाला है, आप ही कराने वाला है। सारा पैसा सरकार ला दिंदी है, ਉਹ ਕਿੰਨੇ ਮਿਸਤਰੀ ਲੱਗੇ ਹੁੰਦੇ ਆ, ਕਿੰਨੇ ਇੰਜੀਨੀਅਰ ਲੱਗੇ ਹੁੰਦੇ, ਕਿੰਨੀ ਲੇਬਰ ਲੱਗੀ ਹੁੰਦੀ ਆ, ਤੇ ਪੁੱਛੋ ਪੁਲ ਕਿੰਨੇ ਬਣਾਇਆ ਸਰਕਾਰ ਨੇ, ਉਹ ਕਿਸੇ ਲੇਬਰ ਵਾਲੇ ਦਾ ਨਾਂ ਨੀ, ਕਿਸੇ ਇੰਜੀਨੀਅਰ ਦਾ ਨਾਂ ਨੀ, ਕਿਸੇ ਮਿਸਤਰੀ ਦਾ ਨਾਂ ਨੀ, ਸਰਕਾਰ ਨੇ ਬਣਾਇਆ। ਦੇਖ ਲਓ ਇਹੀ ਹਾਲ ਆ, ਆਪਾਂ ਉਦੋਂ ਮਿਸਤਰੀਆਂ ਦਾ ਨਾਂ ਨੀ ਲੈਂਦੇ, ਇਹੀ ਹਾਲ ਆ ਜੇ ਆਪਾਂ ਇਹ 'ਚ ਕਰੀਏ ਤੇ। ਇੰਦਰੀਆਂ ਨੀ ਕੁਛ ਕਰ ਰਹੀਆਂ, ਕਰਮ ਇੰਦਰੀਆਂ ਕੁਛ ਨਹੀਂ ਕਰ ਰਹੀਆਂ, ਗਿਆਨ ਇੰਦਰੀਆਂ ਕੁਛ ਨਹੀਂ ਕਰ ਰਹੀਆਂ, ਪ੍ਰਾਣ ਕੁਛ ਨਹੀਂ ਕਰ ਰਹੇ, ਅੰਤਾਕਰਨ ਚ ਤੁਸ਼ਟੇ ਕੁਛ ਨਹੀਂ ਕਰ ਰਿਹਾ, ਕੌਣ ਕਰ ਰਿਹਾ? ਫਿਰ ਤੇ ਪ੍ਰਧਾਨ ਜੀ ਦੁੱਖ ਵੀ ਨੀ ਆਏਗਾ। ਦੁੱਖ ਕਦੋਂ ਆਉਂਦਾ? ਦੁੱਖ ਹੁੰਦੇ, ਦੁਖੀ ਆਪਾਂ ਕਦੋਂ ਹੁੰਦੇ ਹਾਂ? ਜਦੋਂ ਆਪਾਂ ਚਾਹੁੰਦੇ ਵੀ ਇਹ ਦੁੱਖ ਮੈਨੂੰ ਨਾ ਆਵੇ, ਤੇ ਦੁੱਖ ਨੇ ਸਾਡੇ ਕਰਮਾਂ ਦੇ ਹਿਸਾਬ ਨਾਲ। ਹੁਣ ਸਾਨੂੰ ਕੀ ਪਤਾ ਸਾਡੇ ਅਗਲੇ ਜੀਵਨ ਚ ਕੈਸੇ ਦੁੱਖ ਆਉਣੇ ਆ, ਕੈਸੇ ਸੁੱਖ ਆਉਣੇ ਆ, ਪਤਾ ਕਿਸੇ ਨੂੰ ਵੀ ਨੀ ਪਤਾ। ਤੇ ਜਦੋਂ ਉਹ ਦੁੱਖ ਆ ਗਿਆ, ਹੁਣ ਕੱਲ ਇਹ ਕਹਿ ਰਹੇ ਸੀ ਉਹ ਸੰਤ, ਹੁਣ ਅਡੀਕ ਵਿੱਚ ਆ ਵੀ ਕਦੋਂ ਹੁਣ ਮ੍ਰਿਤੂ ਆਵੇ ਤਾਂ ਆਪਾਂ ਚੱਲੀਏ। ਤੇ ਜਿਹੜਾ ਬੰਦਾ ਪਹਿਲਾਂ ਤਿਆਰੀ ਕਰਕੇ ਬੈਠਾ ਹੋਊਗਾ ਉਹਨੂੰ ਦੁੱਖ ਹੋਊਗਾ? ਫਿਰ ਜਿਹੜਾ ਬੰਦਾ ਪਹਿਲਾਂ ਤਿਆਰੀ ਕਰਕੇ ਬੈਠਾ ਉਹਨੂੰ ਕਹਿੰਦਾ ਦੁੱਖ ਫਿਰ, ਔਰ ਜਿਹੜਾ ਜਿਹਨੇ ਤਿਆਰੀ ਨਹੀਂ ਕੀਤੀ ਉਹ ਜਿਹੜਾ ਪਹਿਲਾਂ ਤਿਆਰੀ ਕਰਕੇ ਬੈਠਾ ਉਹਨੂੰ ਕਹਿੰਦਾ ਦੁੱਖ ਫਿਰ। ਤਿਆਰੀ ਕਰਕੇ ਬੈਠੇ ਆ ਉਹਨਾਂ ਨੂੰ ਕਹਿੰਦਾ ਦੁੱਖ ਫਿਰ। ਸ਼ਲੋਕ ਚੱਲੇਗਾ ਨਾ ਪਰ ਹੀ ਗਿਓ ਅਹਮ ਬ੍ਰਹਮ ਸਤਵ ਬਾਨੇ ਸਦ ਦ੍ਰਿਸ਼ਟੋ ਨਾ ਹੀ ਇਤੀ ਪੂਰਵੇ ਅਵਸਥੇ ਚਾ ਵਾਸਤੇ ਜੀਵ ਗੇ ਖਲੂ ਖਲੂ ਮੈਨੇ ਸੰਪੂ ਅਖਲੂ ਪਰ ਹੀ ਅਬ ਤੋ ਅਹਮ ਹਾਂਜੀ ਖਲੂ ਸੰਪੂਰਨ ਅਖਲੂ ਅਖਲ ਸ੍ਰਿਸ਼ਟੀ ਇੱਦਾਂ ਨੀ ਕਹਿੰਦੇ ਤਰ ਹੀ ਤਬ ਤੋ ਅਹਮ ਅਗਿਆ ਮੈਂ ਅਗਿਆਨੀ ਕੁਤਸਤ ਕਾ ਅਗਿਆਨ ਵਾਲਾ ਦੇਖੋ ਹੂੰ ਕੁਤਸਤ ਕੋ ਨਹੀਂ ਜਾਣਤਾ ਬ੍ਰਹਮ ਸਤਵ ਭਾਨੇ ਬ੍ਰਹਮ ਕਾ ਅਸਤਿਤਵ ਔਰ ਭਾਨ ਸਫੁਰਨ ਮਦ ਦ੍ਰਿਸ਼ਟੀ ਨਾਹੀ ਮੇਰੇ ਅਨੁਭਵ ਮੇਰੇ ਅਨੁਭਵ ਸੇ ਹੈ ਨਹੀਂ ਇਤੀ ਇਸ ਪ੍ਰਕਾਰ ਪੂਰਵੇ ਪੂਰਵੇ ਅਵਸਥੇ ਚ ਪਹਿਲੀ ਦੋ ਅਵਸਥਾ ਵੀ ਅਗਿਆਨ ਔਰ ਆਚਰ ਆਵਰਣ ਜੀਵ ਕੇ ਆਚਰਣ ਲਿਖਿਆ ਹੈ ਨਾ ਆਵਰਣ ਚਾਹੀਦਾ ਆਵਰਣ ਹੋ ਗਿਆ ਅਗਿਆਨ ਔਰ ਆਵਰਣ ਜੀਵ ਕੇ ਚਿਦਾਭਾਸ ਰੂਪ ਜੀਵ ਕੇ ਆਸ਼ਰਿਤ ਹੋ ਕਰ ਖਲੂ ਨਿਸ਼ਚੇ ਕਰਕੇ ਵਾਸਤੇ ਵਾਸਤੀ ਹੈ ਇਸ ਲਈ ਚਿਦਾਭਾਸ ਕੀ ਹੀ ਅਗਿਆਨ ਔਰ ਆਵਰਣ ਅਵਸਥਾ ਮਾਨਣਾ ਠੀਕ ਹੈ ਕਹਿੰਦਾ ਚਿਦਾਭਾਸ ਕੀ ਅਵਸਥਾ ਹੈ ਕਿਹੜਾ ਅਗਿਆਨ ਔਰ ਆਵਰਣ ਜਦੀ ਅਗਿਆਨ ਚਿਦਾਭਾਸ ਕੀ ਹੀ ਅਵਸਥਾ ਹੈ ਤੋ ਪੂਰਵ ਆਚਾਰੀਓ ਨੇ ਅਗਿਆਨ ਕਾ ਆਸ਼ਰਿਤ ਬ੍ਰਹਮ ਕੋ ਕਿਉਂ ਕਹਿਆ ਐਸੀ ਆਸ਼ੰਕਾ ਹੋਣੇ ਪਰ ਪੂਰਵ ਆਚਾਰਿਆ ਕੇ ਅਭਿਪ੍ਰੇ ਕੇ ਕਥਨ ਦੁਆਰਾ ਸਮਾਧਾਨ ਕਰਦੇ ਹੈ ਅੰਦਾ ਜੇ ਤੁਸੀਂ ਕਹਿ ਰਹੇ ਜੇ ਇਹ ਅਵਸਥਾ ਚਿਦਾਭਾਸ ਦੀ ਹੈ ਤੇ ਪਹਿਲੇ ਜਿਹੜੇ ਆਚਾਰੀਆ ਹੈ ਉਹਨਾਂ ਕਿਹਾ ਹੈ ਅਸਤਾ ਬ੍ਰਹਮ ਅਵਸਥਾ ਬ੍ਰਹਮ ਦੇ ਆਸਰੇ ਹੈ ਤੇ ਹੈ ਵੀ ਆਸਰੇ ਹੈ ਅਗਿਆਨ ਕਿਹਦੇ ਆਸਰੇ ਹੈ ਅਧਿਸ਼ਠਾਨ ਕੌਣ ਹੈ ਵੀ ਆਤਮਾ ਦਾ ਸਰੂਪ ਕਿਆ ਹੈ ਸਤ ਚਿੱਤ ਅਗਿਆਨ ਗਿਆਨ ਸਰੂਪ ਆਤਮਾ ਹੈ ਤੇ ਇਹ ਜਿਹੜਾ ਅਗਿਆਨ ਕਿਹਦੇ ਆਸਰੇ ਹੋਏਗਾ ਗਿਆਨ ਦੇ ਉਹਨੂੰ ਆਸਰਾ ਤਾਂ ਚਾਹੀਏ ਨਿਰਅਧਿਸ਼ਠਾਨ ਵਸਤੂ ਕੋ ਰਹਿ ਨਹੀਂ ਸਕਦੀ ਉਹਦਾ ਅਧਿਸ਼ਠਾਨ ਅਗਿਆਨ ਕਾ ਵੀ ਅਧਿਸ਼ਠਾਨ ਗਿਆਨ ਹੈ ਜੈਸੇ ਦੀਪਕ ਕਾ ਅੰਧਕਾਰ ਕਾ ਜਿਹੜਾ ਕਿੱਦਾਂ ਦੌੜਦਾ ਦੀਪਕ ਸੇ ਤੇ ਅਧਿਸ਼ਠਾਨ ਕੌਣ ਹੋਇਆ ਦੀਪਕ ਤੇ ਦੀਪਕ ਦੇ ਥੱਲੇ ਅੰਧੇਰਾ ਨਹੀਂ ਹੁੰਦਾ ਕਿਉਂ ਹੁੰਦਾ ਅਧਿਸ਼ਠਾਨ ਉਹ ਉਹਦੇ ਆਸਰੇ ਬੈਠਾ ਬਈ ਉਹਦੇ ਆਸਰੇ ਉਹ ਬੈਠਾ ਹੈ ਤਾਂ ਹੀ ਕਹਿੰਦੇ ਨਾ ਦੀਵੇ ਥੱਲੇ ਹਨੇਰਾ ਮਤਲਬ ਕਿਉਂ ਉਹ ਅਧਿਸ਼ਠਾਨ ਹੈ ਉਹਦੇ ਆਸਰੇ ਤੇ ਅਗਿਆਨ ਰਹੇਗਾ ਹੀ। ਠੀਕ ਹੈ, ਹਾਂ ਤੇ ਦੀਪਕ ਖਾਂਦਾ ਕਿਨੂੰ ਆ? ਹਾਂ ਹਾਂ ਅੰਧੇਰੇ ਨੂੰ ਖਾਊਗਾ, ਤਾਂ ਹੀ ਤਾਂ ਪ੍ਰਕਾਸ਼ ਹੋਊਗਾ। ਹੁਣ ਤੁਸੀਂ ਕੀ ਖਾਂਦੇ ਜੀ? ਜਿਹੜਾ ਬੰਦਾ ਮਾਸ ਮੀਟ ਖਾਣ ਵਾਲਾ ਹੋਊ, ਦਾਰੂ ਪੀਣ ਵਾਲਾ ਹੋਊ, ਉਹਦਾ ਚਿਹਰਾ ਦੇਖਣਾ, ਔਰ ਜਿਹੜਾ ਸ਼ੁੱਧ ਸ਼ਾਕਾਹਾਰੀ ਹੋਊਗਾ ਉਹਦਾ ਚਿਹਰਾ ਦੇਖਣਾ, ਕਿਤਨਾ ਫਰਕ ਲੱਗੇਗਾ। ਖਾਣ ਪਾਣ ਤੋਂ ਵੀ ਫਰਕ ਪੈਂਦਾ, ਜੈਸੇ ਜੈਸਾ ਖਾਓਗੇ ਮਨ 'ਤੇ ਅਸਰ ਵੀ ਪਊਗਾ। ਦੀਪਕ ਹੁਣ ਕੀ ਖਾਂਦਾ? ਅੰਧਕਾਰ ਨੂੰ ਖਾਂਦਾ ਨਹੀਂ। ਅੰਧਕਾਰ ਦਾ ਸਰੂਪ ਕੀ ਹੈ? ਕਾਲਾ। ਤਾਂ ਦੀਪਕ ਕੈਸੇ ਹੋ ਜਾਂਦਾ? ਦੀਪਕ ਤਾਂ ਮੁੱਖ ਕਾਲਾ ਨਹੀਂ ਹੋ ਜਾਂਦਾ, ਕਿਉਂ? ਉਹ ਅੰਧਕਾਰ ਨੂੰ ਖਾ ਰਿਹਾ ਹੈ। ਐਸੇ 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 ਹੀ ਜੈਸਾ ਅੰਨ ਖਾਓਗੇ ਐਸਾ ਹੀ ਬਣੇਗਾ ਮਨ, ਜੈਸਾ ਤੁਸੀਂ ਖਾਓਗੇ ਐਸਾ ਹੀ ਮਨ 'ਤੇ ਉਹ ਮਨ ਦਾ ਸਰੂਪ ਵੀ, ਚਿਹਰੇ ਦਾ ਸਰੂਪ ਵੀ ਐਸਾ ਹੋ ਜਾਏਗਾ। ਮਾਸ ਖਾਣ ਵਾਲੇ ਦੰਦ ਨਹੀਂ ਦੇਖੇ ਕਿਤੇ ਨਾ ਕਿਤੇ ਬੜੇ ਹੁੰਦੇ ਆ, ਆਪਣੇ ਦੇਖ ਲਓ। ਜੈਸਾ ਖਾਓ ਅੰਨ ਤੈਸਾ ਬਣੇ ਮਨ। ਚਲੋ ਇਹ ਹੋ ਗਿਆ ਸਲੋਕ, ਜਦ
ਸ਼ੁਰੂ ਹੋਣਾ।
ਅੱਛਾ ਪੂਰਾ ਹੋ ਗਿਆ ਨਾ, ਆ ਪੂਰਵ ਆਚਾਰੀਆ ਦਾ ਅਭਿਪ੍ਰਾਇ ਦਿਖਾ ਰਹੇ ਆ। ਠੀਕ ਆ ਜੀ, ਅਗਿਆਨ ਆ ਅਗਿਆਨ ਸਿਆਸਰਿਓ ਬ੍ਰਹਮ ਤੇ ਦਿਸ਼ਠਾਨ ਤਯਾ ਜੁਗਹ ਜੁਗੁਹ ਜੀਵ ਅਵਸਥਾਤਵ ਮਗਿਆਨ ਅਭਿਮਾਨਾਤਵਾਦ ਵਾਦਿਸ਼ਮ ਅਧਿਸ਼ਠਾਨ ਤਯਾ। ਸੰਪੂਰਨ ਆਰੋਪਿਤ ਪ੍ਰਪੰਚ ਕਾ ਅਧਿਸ਼ਠਾਨ ਬ੍ਰਹਮ ਚੇਤਨ ਹੈ। ਸੰਪੂਰਨ ਪ੍ਰਪੰਚ ਕਹਿ ਦਿੱਤਾ, ਕਿਸੇ ਨੂੰ ਛੱਡਿਆ ਨਹੀਂ। ਪ੍ਰਪੰਚ ਦੇ ਵਿੱਚ ਖਾਲੀ ਆਪਣੀ ਇਹ ਜਿਹੜੀ ਪ੍ਰਿਥਵੀ ਨੂੰ ਨਹੀਂ ਸਮਝ ਲੈਣਾ, ਪੂਰਾ ਬ੍ਰਹਿਮੰਡ ਪ੍ਰਪੰਚ ਵਿੱਚ ਆ ਗਿਆ। ਸੰਪੂਰਨ ਆਰੋਪਿਤ ਪ੍ਰਪੰਚ ਕਾ ਅਧਿਸ਼ਠਾਨ ਬ੍ਰਹਮ ਚੇਤਨ ਹੈ ਇਤੀ। ਇਸ ਅਭਿਪ੍ਰਾਇ ਸੇ ਬ੍ਰਹਮ ਬ੍ਰਹਮ ਕੋ ਅਗਿਆਨਸਯ ਆਸਰਿਆ ਅਗਿਆਨ ਕਾ ਆਸਰਾ ਜੁਗੂ ਪੂਰਵਚਾਰੀ ਨੇ ਕਿਹਾ ਹੈ। ਅਗਿਆਨ ਵਿਮਾਨਤਵਾਦ ਔਰ ਅਗਿਆਨ ਕਾ ਅਭਿਮਾਨੀ ਹੋਣੇ ਸੇ ਜੀਵ ਅਵਸਥਾਤਵ ਜੀਵ ਕੀ ਹੀ ਅਵਸਥਾ ਅਗਿਆਨ ਹੈ। ਇਹ ਅਗਿਆਨ ਕਾ ਅਭਿਮਾਨ ਕਰ ਲੈਂਦਾ, ਆ ਅਭਿਮਾਨ ਜੇ ਪ੍ਰਧਾਨ ਜੀ ਛੱਡਣ ਵਾਲਾ। ਕਹਿੰਦੇ ਨਾ ਅਹੰਕਾਰੀ ਅਹੰਕਾਰ ਹੰਕਾਰ ਛੱਡੋ ਹੰਕਾਰ, ਇਹ ਹੰਕਾਰ ਜੀ ਜਦੋਂ ਅਹੰਕਾਰ ਹੋ ਗਿਆ ਵੀ ਮੈਂ ਜੀਵ ਹੂੰ, ਤੇ ਅਗਿਆਨ ਹੈ, ਅਗਿਆਨ ਕਿਹਦੇ ਆਸਰੇ ਹੈ? ਬ੍ਰਹਮ ਦੇ। ਇਹਨੇ ਕਹਿਤਾ ਮੈਂ ਅਗਿਆਨੀ ਹੂੰ, ਅਗਿਆਨ ਨੂੰ ਹੀ ਆਪਣਾ ਸਰੂਪ ਮੰਨ ਲਿਆ। ਚਿੱਚੜ ਕੀ ਕਰਦਾ ਹੈ? ਚਿੱਚੜ ਕਿੱਥੇ ਲੱਗਾ ਹੋਊਗਾ? ਗਊ ਮੱਝ ਦੇ ਥਣਾਂ ਤੇ, ਉੱਥੇ ਲੱਗਾ ਹੋਊ। ਤੇ ਮਾਲਕ ਕੀ ਕਰੂਗਾ? ਉਹ ਆ ਕੇ ਗਊ ਨੂੰ ਜਾਂ ਮੱਝ ਨੂੰ ਮਾਰੇਗਾ ਥਾਪੀ, ਤੇ ਦੁੱਧ ਅੰਮ੍ਰਿਤ ਕੱਢ ਕੇ ਲੈ ਜਾਏਗਾ, ਉਹ ਖੂਨ ਪੀਂਦਾ ਰਿਹਾ ਸੀਗਾ। ਹੈ ਉਹ ਵੀ ਉੱਥੇ ਹੀ ਆ, ਉਹ ਖੂਨ ਪੀਏਗਾ ਤੇ ਮਾਲਕ ਆਏਗਾ ਅੰਮ੍ਰਿਤ ਕੱਢ ਕੇ ਦੁੱਧ ਲੈ ਜਾਏਗਾ। ਇਹੀ ਹਾਲ ਹੈ ਵੀ ਉੱਥੇ ਹੀ ਆ। ਇਹ ਕੀ ਇਹਨੇ ਇਹ ਬਣ ਗਿਆ ਅਗਿਆਨੀ, ਮੈਂ ਅਗਿਆਨੀ ਉਹਨੂੰ ਮੰਨ ਲਿਆ, ਉਹਨੂੰ ਨਹੀਂ ਮੰਨਿਆ ਵੀ ਮੈਂ ਚੇਤਨ ਹੂੰ। ਇਤਨਾ ਫਰਕ ਪੈ ਗਿਆ, ਦੇਖ ਲਓ। ਅਵਾਦਿਸ਼ਮ ਇਸ ਪ੍ਰਕਾਰ ਮੈਨੇ ਕਿਹਾ ਹੈ। ਅਤਏਵ ਪੂਰਵਾਚਾਰਿਆ ਨੇ ਪੂਰਵਾਚਾਰਿਆ ਕੇ ਵਚਨ ਕੇ ਸਾਥ ਮੇਰੇ ਵਚਨ ਕਾ ਵਿਰੋਧ ਨਹੀਂ ਆਉਂਦਾ। ਜਿਹੜਾ ਪੂਰਵਾਚਾਰੀਆ ਨੂੰ ਕਿਹਾ ਹੈ ਉਹੀ ਮੈਂ ਕਹਿ ਰਿਹਾ ਹਾਂ, ਇਸ ਲਈ ਪੂਰਵਾਚਾਰਿਓ ਕਾ ਮੇਰੇ ਵਚਨ ਕੇ ਸਾਥ ਕੋਈ ਵਿਰੋਧ ਨਹੀਂ ਹੈ। ਇਤੀ ਕੱਲ੍ਹ।